दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मनवृत्तियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कामरू देश दे राजे दी ते राजे बिशन सिंह दी सतगुरु तेग बहादुर सच्चे पातशाह जी ने संधि करा दिती। इथों तक कथा पहुंची सी अज इथों अगे मैं प्रारंभ करदा। देश कामरू केर बरोबर अपर राज एक तहां हो तो बर। ग्रंथाकार भाई संतोख सिंह जी लिखदे ने के कामरू देश दी बराबरी दे उते एक होर देश है जिस देश दे विच राजा एक राज करदा सी। राजा राम नरेश्वर नाम पुत्र न उपजो तिसके ताम। उस देश दे विच उस इलाके दे विच जेड़ा राजा राज करदा सी उस राजे दा नाम सी राम। कवि संतोख सिंह जी लिखते ने कि पुत्र उदे घर दे विच पैदा ना होया। कारी उपचार हार कर रहे हो किस बिद ते नहीं नंदन लहो। उस राजे ने पुत्र दी प्राप्ति दे वास्ते बड़े यत्न कीते बड़े उपचार कीते पर हर यत्न कर करके हार गया किसी भी तरीके दे नाल उस नू पुत्र दी प्राप्ति ना हुई। श्री गुर तेग बहादुर पूरे इनको फैलियो जस बहो रूरे। दूसरी तरफ कवि जी लिखते ने के सतगुरु तेग बहादुर सच्चे पातशाह जी जेड़े के पूर्ण गुरु ने उन्हां दा सुंदर जस बहुत ज्यादा फैलिया। केतक बरख बिते स्थान या ते जस तह बिदत महान। कवि संतोख सिंह जी लिखते ने के कामरूप देश दे विखे श्री सतगुरु जी नू कई वरे बतीत हो गए सन इस करके सतगुरां दा जस बहुत ज्यादा फैल गया। लग दी रग बह करें उचारन श्री गुर देत कामना सारन। सारे दे सारे जिन्ने भी छोटे ते वड्डे सन ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਬਾਰੇ ਇਸੇ ਤਰ੍ਹਾਂ ਆਖਿਆ ਕਰਦੇ ਸਨ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਕਿ ਸਾਰੀਆਂ ਹੀ ਕਾਮਨਾਵਾਂ ਨੂੰ ਪੂਰਨ ਕਰ ਦਿੰਦੇ ਨੇ। ਹੋਏ ਸੇਵਕ ਜੋ ਸੇਵਾ ਕਰੇ ਹਿਰਦੈ ਕਾਮਨਾ ਸ਼ਰਧਾ ਧਰੇ। ਜਿਹੜਾ ਵੀ ਸਤਿਗੁਰਾਂ ਦਾ ਸੇਵਕ ਬਣ ਕੇ ਉਹਨਾਂ ਦੀ ਸੇਵਾ ਕਰਦਾ ਹੈ ਉਹਦੇ ਮਨ ਦੀ ਕਾਮਨਾ ਨੂੰ ਸ਼ਰਧਾ ਦੇ ਨਾਲ ਸਤਿਗੁਰੂ ਜੀ ਪੂਰਾ ਕਰ ਦਿੰਦੇ ਨੇ। ਮਨ ਬਾਛਤ ਪਾਵੈ ਤਤਕਾਲਾ ਫੁਰੈ ਬਾਕ ਜਿਨ ਕੇਰ ਉਤਾਲਾ। ਸਾਰੇ ਦੇ ਸਾਰੇ ਲੋਕ ਸਤਿਗੁਰਾਂ ਦੇ ਜਸ ਦਾ ਬਿਆਨ ਕਰਦੇ ਸਨ ਕਿ ਜਿਹੜਾ ਵੀ ਸ਼ਰਧਾ ਨੂੰ ਧਾਰਨ ਕਰਕੇ ਸੇਵਾ ਕਰਦਾ ਹੈ ਤਤਕਾਲ ਹੀ ਉਹਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਕਿਉਂਕਿ ਸਤਿਗੁਰੂ ਜੀ ਜਿਹੜਾ ਵੀ ਬਚਨ ਕਰ ਦਿੰਦੇ ਨੇ ਉਹ ਪੂਰਾ ਹੋ ਜਾਂਦਾ। ਅਣਕ ਨਰਨ ਪੁੱਤਰਨ ਬਰ ਪਾਵਾ, ਕਿਨ ਸੇਵਤ ਬਪ ਰੋਗ ਮਿਟਾਵਾ। ਅਨੇਕਾਂ ਨੇ ਜਿਨ੍ਹਾਂ ਨੇ ਕਿ ਪੁੱਤਰ ਦੀ ਕਾਮਨਾ ਨੂੰ ਕੀਤਾ, ਉਹਨਾਂ ਨੂੰ ਸਤਿਗੁਰਾਂ ਨੇ ਵਰਦਾਨ ਦੇ ਨਾਲ ਪੁੱਤਰਾਂ ਦੀ ਬਖਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਿੰਨੇ ਵੀ ਸੇਵਾ ਕੀਤੀ, ਜੇਕਰ ਉਹਦਾ ਸਰੀਰ ਰੋਗੀ ਸੀ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਅਰੋਗ ਹੋ ਗਿਆ। ਹੋਤੇ ਦਰ ਦੀ ਬਿਨੈ ਕਰਨ ਤੇ, ਸੋਤ ਨਾੜ ਹੋਏ ਸੁਖ ਵੰਤੇ। ਜਿਹੜੇ ਦਲਿਦਰੀ ਸਨ, ਭਾਵ ਕੇ ਗਰੀਬੀ ਦੇ ਮਾਰੇ ਹੋਏ ਸਨ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਨਾੜ ਬਣਾ ਦਿੱਤਾ, ਅਮੀਰ ਬਣਾ ਦਿੱਤਾ। ਜੋ ਅਣਜਾਣ ਅਨਾਦਰ ਕਰੈ, ਤੇਹ ਤਤਕਾਲ ਅਪਦਾ ਪਰੈ। ਪਰ ਜਿਹੜਾ ਵੀ ਅਣਜਾਣ ਸਤਿਗੁਰਾਂ ਦਾ ਅਨਾਦਰ ਕਰਦਾ ਹੈ, ਉਸ ਨੂੰ ਤਤਕਾਲ ਹੀ ਵਿਪਤਾਵਾਂ ਦਾ ਸਾਹਮਣਾ ਕਰਨਾ ਪੈਂਦਾ। ਨਿਕਸੈ ਬਾਕ ਬਦਨ ਤੇ ਜੈਸੇ, ਬਿਨਾ ਬਿਲਮ ਫੁਰ ਬਨ ਹੈ ਤੈਸੇ। ਲੋਕੀ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਸਨ ਕਿ ਜਿਹੜਾ ਵੀ ਸਤਿਗੁਰਾਂ ਦੇ ਮੁਖ ਤੋਂ ਬਚਨ ਨਿਕਲ ਜਾਂਦਾ ਹੈ, ਉਹ ਬਗੈਰ ਹੀ ਦੇਰੀ ਤੋਂ ਪੂਰਾ ਹੋ ਜਾਂਦਾ, ਭਾਵ ਕੇ ਸਤਿਗੁਰਾਂ ਦਾ ਬਚਨ ਵਿਅਰਥ ਨਹੀਂ ਜਾਂਦਾ। ਲੋਕ ਸੈ ਕਰੇ ਆਏ ਸਮੀਪ, ਹੋਏ ਬਾਕ ਤੇ ਰੰਕ ਮਹੀਪ। ਸੈਂਕੜੇ ਹੀ ਲੋਕ ਜਿਹੜੇ ਸਤਿਗੁਰਾਂ ਦੇ ਲਾਗੇ ਆਏ, ਸਤਿਗੁਰਾਂ ਨੇ ਬਚਨਾਂ ਦੇ ਨਾਲ ਹੀ ਕੰਗਾਲਾਂ ਤੋਂ ਉਹਨਾਂ ਨੂੰ ਰਾਜੇ ਬਣਾ ਦਿੱਤਾ। ਪੈ ਬਿਆ ਪਿਓ ਤਿਸ ਦੇਸ਼ ਮਜਾਰੇ, ਸਾਦਰ ਆਵੈ ਸਿੱਖੀ ਤਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਹੀ ਇਲਾਕੇ ਦੇ ਵਿੱਚ ਸਤਿਗੁਰਾਂ ਦਾ ਬਹੁਤ ਹੀ ਜ਼ਿਆਦਾ ਭੈ ਪੈਦਾ ਹੋਇਆ ਹੈ। ਹੁਣ ਇਹ ਭੈ ਸ਼ਰਧਾ ਵਾਲਾ ਨਿਰਮਲ ਕਿਸਮ ਦਾ ਭੈ ਹੈ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਹੁੰਦਾ ਹੈ, ਭੈ ਬਿਨ ਭਗਤ ਨਾ ਹੋਏ। ਭਾਵ ਕਿ ਜਿੰਨਾ ਚਿਰ ਗੁਰੂ ਦਾ ਖੌਫ ਨਾ ਹੋਵੇ, ਗੁਰੂ ਦਾ ਡਰ ਨਾ ਹੋਵੇ, ਉਨਾ ਚਿਰ ਭਗਤੀ ਹੋ ਨਹੀਂ ਸਕਦੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੈ ਕਿ ਖੌਫ ਰੱਖਣਾ ਗੁਰੂ ਦਾ ਹਰਦਮ, ਕਿ ਗੁਰੂ ਦਾ ਡਰ ਹਮੇਸ਼ਾ ਹਿਰਦੇ ਦੇ ਵਿੱਚ ਹੋਣਾ ਚਾਹੀਦਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਖੌਫ ਸੀ, ਸਤਿਗੁਰਾਂ ਦਾ ਜਿਹੜਾ ਡਰ ਸੀ, ਉਹ ਸਾਰਿਆਂ ਨੂੰ ਲੱਗ ਰਿਹਾ ਸੀ। ਸਾਦਰ ਆਵੈ ਸਿੱਖੀ ਤਾਰੇ, ਬੜੇ ਸਤਿਕਾਰ ਦੇ ਨਾਲ ਉਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਸਨ ਤੇ ਸਿੱਖੀ ਦੇ ਧਾਰਨੀ ਬਣਦੇ ਸਨ। ਤਿਸ ਨਿਪ ਕੀ ਰਾਣੀ ਨੇ ਸੁਣਿਓ, ਬਹੁਤਨ ਜਾਏ ਗੁਰੂ ਜਸ ਪਨਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜੋ ਰਾਜਾ ਸੀ, ਜਿਸ ਦਾ ਨਾਮ ਆਰਾਮ ਸੀ, ਉਹਦੀ ਘਰਵਾਲੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਬਹੁਤਿਆਂ ਸਾਰਿਆਂ ਤੋਂ ਸੁਣਿਆ। ਪੁੱਤਰ ਕਾਮਨਾਵਾਨ ਮਹਾਨੀ, ਨਿਸਬਾਸੁਰ ਚਿਤਵਤ ਦੁੱਖ ਸਾਨੀ। ਜਿਹੜੀ ਰਾਜੇ ਦੀ ਰਾਣੀ ਸੀ, ਉਹ ਵੀ ਪੁੱਤਰ ਦੀ ਇੱਛਾ ਨੂੰ ਧਾਰਨ ਕਰਦੀ ਸੀ, ਇਸ ਕਰਕੇ ਪੁੱਤਰ ਦੀ ਕਾਮਨਾ ਵਾਲੀ ਸੀ, ਰਾਤ ਦਿਨ ਬਹੁਤ ਹੀ ਜ਼ਿਆਦਾ ਸੋਚਾਂ ਦੇ ਵਿੱਚ ਡੁੱਬੀ ਰਹਿੰਦੀ ਸੀ ਦੁੱਖਾਂ ਨੂੰ ਪਾ ਕੇ। ਖਾਣ ਪਾਣ ਪਹਿਰਨ ਯਾਰ ਦੇਣਾ, ਜਿਸ ਮਨ ਰੁਚੈ ਨਹੀਂ ਸੁਖ ਲੈਣਾ। ਨਾ ਰਾਣੀ ਨੂੰ ਖਾਣਾ ਸੁਝਦਾ ਸੀ, ਨਾ ਹੀ ਪੀਣ ਦੇ ਵਿੱਚ ਰੁਚੀ ਸੀ। ਇਸ ਤੋਂ ਇਲਾਵਾ ਲੈਣ ਦੇਣ ਦੇ ਵਿਹਾਰ ਦੇ ਵਿੱਚ ਵੀ ਮਨ ਨਹੀਂ ਸੀ ਲੱਗਦਾ। ਜਿਸ ਮਨ ਰੁਚੈ ਨਹੀਂ ਸੁਖ ਲੈਣਾ, ਪਾਵ ਕੇ ਸੁਖ ਲੈਣ ਦੀ ਉਹਨੇ ਚਾਹ ਹੀ ਛੱਡ ਦਿੱਤੀ ਸੀ। ਗੁਰ ਜਸ ਸੁਣਤ ਪ੍ਰਫੁੱਲਤ ਪਈ, ਜਨ ਸੁਤ ਸਹਿਤ ਆਪ ਹੋਏ ਗਈ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਉਸ ਰਾਣੀ ਨੇ ਸਤਿਗੁਰਾਂ ਦੇ ਜਸ ਨੂੰ ਸੁਣਿਆ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਨਾਲ ਪ੍ਰਫੁੱਲਤ ਹੋ ਗਈ ਹੈ, ਇੰਨੀ ਜ਼ਿਆਦਾ ਖੁਸ਼ ਹੋ ਗਈ ਹੈ ਕਿ ਜਿਵੇਂ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋ ਹੀ ਗਈ ਹੋਵੇ। ਨਿਸਾ ਪਈ ਰਾਜਾ ਟਿਗ ਆਇਓ, ਨੇਤਰ ਨੀਰ ਪਰ ਤਿਸੈ ਸੁਣਾਇਓ। ਜਦੋਂ ਰਾਤ ਹੋਈ ਤੇ ਰਾਜਾ ਜਦੋਂ ਰਾਣੀ ਦੇ ਲਾਗੇ ਆਇਆ ਤੇ ਅੱਖਾਂ ਦੇ ਵਿੱਚ ਹੰਝੂਆਂ ਦਾ ਪਾਣੀ ਭਰ ਕੇ ਉਸ ਵੇਲੇ ਫਿਰ ਰਾਣੀ ਨੇ ਇਸ ਤਰ੍ਹਾਂ ਆਖਿਆ, ਕਹਿੰਦੀ ਹੈ ਰਾਜ ਸਾਜ ਤਨ ਧਾਮ ਭੰਡਾਰੇ, ਸਭ ਫੀਕੇ ਬਿਨ ਪੁੱਤਰ ਹਮਾਰੇ। ਆਪਣੇ ਪਤੀ ਰਾਜੇ ਨੂੰ ਕਹਿੰਦੀ ਹੈ ਕਿ ਸਾਡਾ ਸਾਰਾ ਰਾਜ, ਸਾਡਾ ਸਾਰਾ ਸਾਜੋ ਸਮਾਨ, ਸਾਡਾ ਸਾਰਾ ਖਜ਼ਾਨਾ, ਇਸ ਤੋਂ ਇਲਾਵਾ ਵੱਡੇ ਵੱਡੇ ਅੰਨ ਦੇ ਭੰਡਾਰੇ ਭਰੇ ਹੋਏ ਤੇ ਸਾਡੇ ਵੱਡੇ ਵੱਡੇ ਰਾਜ ਮਹਿਲ, ਇਹ ਸਾਰੇ ਦੇ ਸਾਰੇ ਫਿੱਕੇ ਨੇ ਜੇਕਰ ਸਾਡੇ ਘਰ ਦੇ ਵਿੱਚ ਪੁੱਤਰ ਨੇ। ਨਹੀਂ ਤਿਲਾਂ ਜੁਲ ਹਿਤ ਪੀ ਕੋ ਬਿਨਾ ਪੁੱਤਰ ਤੇ ਅਵਗਤ ਦੋ। ਆਪਣੇ ਪਤੀ ਨੂੰ ਕਹਿੰਦੀ ਹੈ ਕਿ ਸਾਨੂੰ ਤੇ ਤਿਲਾਂਜਲੀ ਦੇਣ ਵਾਲਾ ਵੀ ਕੋਈ ਪੁੱਤਰ ਨਹੀਂ ਹੈ। ਇੱਕ ਰਸਮ ਹੁੰਦੀ ਹੈ ਮੁਰਦੇ ਨੂੰ ਦਾਉਣ ਤੋਂ ਬਾਅਦ ਇਸ਼ਨਾਨ ਕਰਾ ਕੇ ਹੱਥ ਦੇ ਬੁੱਕ ਪਾਣੀ ਦੇ ਵਿੱਚ ਭਰ ਕੇ ਤੇ ਪਾਣੀ ਨੂੰ ਜਦੋਂ ਛੱਡਦੇ ਨੇ ਇਸ ਨੂੰ ਆਖਿਆ ਜਾਂਦਾ ਹੈ ਤਿਲਾਂਜਲੀ। ਕਹਿੰਦੇ ਕਿ ਤਿਲਾਂਜਲੀ ਦੇਣ ਵਾਲਾ ਵੀ ਸਾਨੂੰ ਕੋਈ ਨਹੀਂ ਹੈ। ਬਿਨਾ ਪੁੱਤਰ ਤੇ ਅਵਗਤ ਦੋ, ਸਾਡੇ ਘਰ ਦੇ ਵਿੱਚ ਔਲਾਦ ਨਹੀਂ ਹੈ, ਪੁੱਤਰ ਨਹੀਂ ਹੈ, ਇਸ ਕਰਕੇ ਅਸੀਂ ਅਵਗਤੀ ਨੂੰ ਪ੍ਰਾਪਤ ਹੋਵਾਂਗੇ। ਕਰ ਕਰ ਹਾਰੇ ਬਹੁਤ ਉਪਾਏ, ਨਹੀਂ ਪੁੱਤਰ ਕੋ ਕਿਸੇ ਪਾਏ। ਕਹਿੰਦੀ ਹੈ ਕਿ ਅਸੀਂ ਸਾਰੇ ਦੇ ਸਾਰੇ ਉਪਾਅ ਕਰਕੇ ਥੱਕ ਗਏ ਹਾਂ, ਹਾਰ ਗਏ ਹਾਂ, ਹੰਭ ਗਏ ਹਾਂ, ਪਰ ਕਿਸੇ ਵੀ ਤਰੀਕੇ ਦੇ ਨਾਲ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ। ਪੂਜ ਨਰਕ ਤਰਾਵੈ ਜੋ ਪੁੱਤਰ ਨਾਮ ਕੋ ਅਰਥ ਸੋ। ਰਾਣੀ ਆਪਣੇ ਪਤੀ ਰਾਜੇ ਨੂੰ ਕਹਿੰਦੀ ਹੈ ਪੂ ਦਾ ਭਾਵ ਹੁੰਦਾ ਹੈ ਨਰਕ ਤੋਂ ਤੇ ਤਰ ਦਾ ਭਾਵ ਹੁੰਦਾ ਤਾਰਨ ਵਾਲਾ। ਪੂ ਤਰ ਪਾਵ ਕੇ ਪੂ ਦਾ ਭਾਵ ਨਰਕ ਤੋਂ ਤੇ ਤਰ ਦਾ ਭਾਵ ਤਾਰਨ ਵਾਲਾ। ਕਹਿੰਦੇ ਕਿ ਪੁੱਤਰ ਨਾਮ ਦਾ ਅਰਥ ਇਹ ਹੁੰਦਾ। ਪੁਣ ਇਸ ਜਗ ਕੇ ਸੁਖ ਉਪਜਾਵੇ ਪਰੰਪਰਾ ਕੁਲ ਆਪਣ ਵਧਾਵੇ। ਕਹਿੰਦੇ ਕਿ ਜੇਕਰ ਸਾਡੇ ਘਰ ਦੇ ਵਿੱਚ ਪੁੱਤਰ ਹੋਵੇ ਤੇ ਜਗ ਦੇ ਵਿੱਚ ਉਹ ਸਾਡੇ ਵਾਸਤੇ ਸੁਖਾਂ ਦਾ ਸਾਧਨ ਹੋਵੇਗਾ ਤੇ ਜਿਹੜੀ ਸਾਡੀ ਪਰੰਪਰਾ ਹੈ, ਜਿਹੜੀ ਸਾਡੀ ਕੁਲ ਹੈ, ਉਹਨੂੰ ਵੀ ਪੁੱਤਰ ਹੀ ਵਧਾਏਗਾ। ਰਾਜ ਸੰਭਾਲੈ ਹਮ ਪਸਚਾਤੀ ਦੇਖ ਸਿਰਾਤੀ ਲੋਚਨ ਛਾਤੀ। ਪਰ ਕਹਿੰਦੀ ਹੈ ਕਿ ਐਸਾ ਪੁੱਤਰ ਨਹੀਂ ਹੈ ਜਿਹੜਾ ਸਾਡੇ ਰਾਜ ਭਾਗ ਨੂੰ ਵੀ ਸਾਡੇ ਤੋਂ ਬਾਅਦ ਸੰਭਾਲੇਗਾ। ਦੇਖ ਸਿਰਾਤੀ ਲੋਚਨ ਛਾਤੀ ਭਾਵ ਕੇ ਪੁੱਤਰ ਜੇਕਰ ਹੁੰਦਾ ਤੇ ਮੇਰੀਆਂ ਅੱਖਾਂ ਵੀ ਠਰਦੀਆਂ ਤੇ ਮੇਰੀ ਛਾਤੀ ਵੀ ਠੰਡੀ ਹੁੰਦੀ। ਸੋ ਹਮ ਕੋ ਸੁਖ ਨਾਹੀ ਨਾ ਹੋਵਾ ਅਨਕ ਉਪਾਇਨ ਕੋ ਕਰ ਜੋਵਾ। ਪਰ ਆਪਣੇ ਪਤੀ ਰਾਜੇ ਨੂੰ ਕਹਿੰਦੀ ਹੈ ਕਿ ਐਸਾ ਸੁਖ ਦੀ ਪ੍ਰਾਪਤੀ ਵਾਲਾ ਜਿਹੜਾ ਸੁਖ ਹੈ ਉਹ ਸਾਨੂੰ ਪ੍ਰਾਪਤ ਨਹੀਂ ਹੋਇਆ ਕਿਉਂਕਿ ਸਾਡਾ ਕੋਈ ਪੁੱਤਰ ਹੀ ਨਹੀਂ ਹੈ। ਅਨਕ ਉਪਾਇਨ ਕੋ ਕਰ ਜੋਵਾ, ਕਹਿਣ ਤੋਂ ਭਾਵ ਹੈ ਕਿ ਬੜੇ ਯਤਨ ਕੀਤੇ ਪਰ ਕੋਈ ਵੀ ਯਤਨ ਕਾਮਯਾਬ ਸਿੱਧ ਨਹੀਂ ਹੋਇਆ। ਸੋਹਣੇ ਸੁਮੈ ਸ੍ਰੀ ਨਾਨਕ ਥਾਏ ਇਤ ਸ੍ਰੀ ਤੇਗ ਬਹਾਦਰ ਆਏ। ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਜਿਹੜੇ ਸਤਿਗੁਰੂ ਸਹਿਬਾਨ ਬੈਠੇ ਹੋਏ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਹੈ ਤੇ ਉਹ ਇੱਥੇ ਲਾਗੇ ਹੀ ਆਏ ਹੋਏ ਨੇ। ਲੋਕ ਅਨੇਕ ਕਾਮਨਾ ਪਾਵੇ ਸਾਦਰ ਸੇਵੈ ਸੁਖੀ ਉਪ ਜਾਵੇ। ਰਾਣੀ ਕਹਿੰਦੀ ਹੈ ਕਿ ਅਨੇਕਾਂ ਹੀ ਲੋਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ, ਆਪਣੀਆਂ ਕਾਮਨਾਵਾਂ ਨੂੰ ਪ੍ਰਾਪਤ ਕਰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸਾਰੇ ਸੁਖ ਮਿਲਦੇ ਨੇ। ਜਿਸ ਸ੍ਰੀ ਨਾਨਕ ਕੋ ਜਸ ਸਾਰੇ ਭੂ ਮੰਡਲ ਮੈਂ ਬਿਦਤ ਉਦਾਰੇ। ਕਹਿੰਦੀ ਹੈ ਕਿ ਜਿਹੜੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਸ ਸਾਰੇ ਭੂ ਮੰਡਲ ਦੇ ਉੱਤੇ ਫੈਲਿਆ ਹੋਇਆ। ਕਿਉਂ ਤੁਮ ਜਾਏ ਨਾ ਸੇਵ ਉਠਾਵੋ ਮਨ ਬਾਛਤ ਸੁਤ ਕੋ ਬੜ ਪਾਵੋ। ਕਹਿੰਦੀ ਹੈ ਰਾਜੇ ਨੂੰ ਕਿ ਜਿਹੜਾ ਸਤਿਗੁਰੂ ਨਾਨਕ ਦੀ ਗੁਰਿਆਈ ਦੇ ਉੱਤੇ ਬਿਰਾਜਮਾਨ ਸਤਿਗੁਰੂ ਹੈ, ਤੁਸੀਂ ਉਹਦੇ ਕੋਲ ਕਿਉਂ ਨਹੀਂ ਜਾਂਦੇ, ਉਹਦੀ ਜਾ ਕੇ ਸੇਵਾ ਕਿਉਂ ਨਹੀਂ ਕਰਦੇ? ਭਾਵ ਕਿ ਤੁਹਾਨੂੰ ਉੱਥੇ ਜਾਣਾ ਚਾਹੀਦਾ, ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮਨ ਪਾਉਂਦਾ ਜਿਹੜਾ ਪੁੱਤਰ ਦਾ ਵਰਦਾਨ ਹੈ ਉਹ ਸਤਿਗੁਰਾਂ ਤੋਂ ਮੰਗਣਾ ਚਾਹੀਦਾ। ਸੁਣ ਬੋਲਿਓ ਤਬ ਰਾਜਾ ਰਾਮ ਮੈਂ ਵੀ ਸੁਣਿਓ ਸੁਜਸ ਅਭੀ ਰਾਮ। ਜਦੋਂ ਰਾਣੀ ਨੇ ਰਾਜੇ ਨੂੰ ਇਸ ਤਰ੍ਹਾਂ ਦੀ ਗੱਲ ਆਖੀ ਤੇ ਸੁਣ ਕੇ ਉਹ ਜੋ ਰਾਜਾ ਸੀ ਜਿਸ ਦਾ ਨਾਮ ਸੀ ਰਾਮ, ਉਹ ਬੋਲਿਆ ਕਹਿੰਦਾ ਮੈਂ ਵੀ ਸੁਣਿਓ ਸੁਜਾ ਸਾਹਿਬ ਰਾਮ ਤੂੰ ਠੀਕ ਕਹਿ ਰਹੀ ਆ ਮੈਂ ਵੀ ਸਤਿਗੁਰੂ ਤੇਗ ਬਹਾਦਰ ਦਾ ਜਸ ਬਹੁਤਾ ਜਿਆਦਾ ਸੁੰਦਰ ਸੁਣਿਆ ਹੋਇਆ ਸ੍ਰੀ ਮੁਖ ਤੇ ਜਿਮ ਬਾਕ ਬਖਾਨੇ ਫੁਰੇ ਸਕਲ ਤਿਮ ਬਿਦਤ ਜਹਾਨੇ ਕਹਿੰਦਾ ਮੈਂ ਵੀ ਸੁਣਿਆ ਹੋਇਆ ਕਿ ਆਪਣੇ ਸ੍ਰੀ ਮੁਖ ਤੋਂ ਜਿਹੜੇ ਵੀ ਬਚਨ ਉਹ ਕਰ ਦਿੰਦੇ ਨੇ ਉਹ ਤਤ ਸ਼ਨਹੀ ਪੂਰੇ ਹੋ ਜਾਂਦੇ ਨੇ ਦੁਨੀਆਂ ਦੇ ਵਿੱਚ ਇਹ ਗੱਲ ਬੜੀ ਪ੍ਰਗਟ ਹੈ ਸ੍ਰੀ ਨਾਨਕ ਸੂਰਜ ਸਮ ਸਾਰੇ ਕਰਿਓ ਪ੍ਰਕਾਸ਼ਨ ਅਨਕ ਉਦਾਰੇ ਰਾਜਾ ਕਹਿੰਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਸੂਰਜ ਦੇ ਵਾਂਗ ਪ੍ਰਗਟ ਹੋਏ ਸਨ ਤੇ ਜਿਨ੍ਹਾਂ ਨੇ ਆਪਣੇ ਪ੍ਰਕਾਸ਼ ਦੇ ਨਾਲ ਬਹੁਤਿਆਂ ਸਾਰਿਆਂ ਦਾ ਪਾਰ ਉਤਾਰਾ ਕੀਤਾ ਇਹ ਪੀ ਤਿੰਨ ਕੇ ਹੀ ਅਵਤਾਰ ਯੋ ਸਭ ਪਾਖਤ ਹੈ ਸੰਸਾਰ ਕਹਿੰਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਦੇ ਹੀ ਅਵਤਾਰ ਨੇ ਉਹਨਾਂ ਦੇ ਹੀ ਸਰੂਪ ਨੇ ਇਸ ਤਰ੍ਹਾਂ ਸਾਰੇ ਦੇ ਸਾਰੇ ਲੋਕ ਕਹਿੰਦੇ ਨੇ ਏਵ ਪਰਸ ਪਰ ਹਰਖਤ ਹੋਏ ਰਾਤ ਬਿਖੈ ਪੁਰ ਸੁਖ ਸੋਏ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਜੀਆਂ ਨੇ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਫਿਰ ਖੁਸ਼ ਹੋਏ ਨੇ ਰਾਤ ਦੇ ਵੇਲੇ ਫਿਰ ਸੁਖ ਦੇ ਨਾਲ ਸੌ ਗਏ ਭਈ ਪੋਰ ਜਿਤ ਦਿਸ਼ ਗੁਰ ਜਾਣੇ ਤਿਆਗੇ ਕੀਨਸ ਯੁਤ ਸਭ ਠਾਣੇ ਸਵੇਰ ਹੋਣ ਦੇ ਨਾਲ ਹੀ ਜਿਹੜੇ ਪਾਸੇ ਸਤਿਗੁਰਾਂ ਦੇ ਠਹਿਰਨ ਦੀ ਦਸ ਪਈ ਉਸ ਪਾਸੇ ਨੂੰ ਜਾਣ ਦੀ ਤਿਆਰੀ ਕਰ ਲਈ ਨਿਜ ਰਾਣੀ ਕੋ ਲੈ ਕਰ ਸਾਥ ਚੜਤ ਪਾਇਓ ਤਬ ਹੀ ਨਰ ਨਾਥ ਰਾਜੇ ਰਾਮ ਨੇ ਆਪਣੀ ਰਾਣੀ ਨੂੰ ਨਾਲ ਲਿਆ ਹੈ ਤੇ ਫਿਰ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਚੱਲ ਪਿਆ ਬ੍ਰਿੰਦ ਤੁਰੰਗਮ ਕੇ ਅਸਵਾਰ ਚੜੇ ਸੰਗ ਦੁੰਦਬ ਤੂੰਕਾਰ ਫਿਰ ਰਾਜਾ ਤੇ ਰਾਣੀ ਜਦੋਂ ਚੱਲੇ ਨੇ ਤੇ ਬਹੁਤੇ ਸਾਰੇ ਘੋੜ ਸਵਾਰ ਜਿਹੜੇ ਰਾਜੇ ਦੇ ਸੈਨਿਕ ਸਨ ਉਹ ਵੀ ਨਾਲ ਦੀ ਨਾਲ ਜਾ ਰਹੇ ਨੇ ਬਹੁਤ ਉੱਚੀਆਂ ਨਗਾਰੇ ਦੇ ਉੱਤੇ ਚੋਟਾਂ ਲਾਈਆਂ ਜਾ ਰਹੀਆਂ ਸੇਵਕਾ ਡੋਰੇ ਬਾਹਣ ਨਾਨਾ ਲੈ ਕਰ ਚੱਲਿਓ ਸੰਗ ਰਾਜਾਨਾ ਰਾਜਾ ਜਾ ਰਿਹਾ ਹੈ ਜਿਹਦੇ ਨਾਲ ਬਹੁਤ ਸਾਰੇ ਡੋਲੇ ਨੇ ਬੜੀਆਂ ਪਾਲਕੀਆਂ ਨੇ ਤੇ ਅਨੇਕਾਂ ਪ੍ਰਕਾਰ ਦੇ ਵਾਹਨ ਨੇ ਸੋਤੇ ਅਬਿਲਾਖੀ ਮਗ ਕੋ ਡਗਰਾ ਕ੍ਰਮ ਕਰ ਦੇਸ਼ ਉਲੰਘਿਓ ਸਗਰਾ ਜਿਹੜਾ ਰਾਜਾ ਪੁੱਤਰ ਦੀ ਕਾਮਨਾ ਵਾਲਾ ਹੈ ਉਹ ਭਾਵ ਕੇ ਰਸਤੇ ਦੇ ਉੱਤੇ ਜਾ ਰਿਹਾ ਹੈ ਕ੍ਰਮ ਕ੍ਰਮ ਦੇਸ਼ ਉਲੰਘਿਓ ਸਗਰਾ ਹੌਲੀ ਹੌਲੀ ਆਪਣੇ ਸਾਰੇ ਦੇਸ਼ ਨੂੰ ਉਹ ਉਲੰਘ ਗਿਆ ਜੈ ਸਤ ਗੁਰ ਕੋ ਲਖਿਓ ਬਸੇਰਾ ਆਏ ਸਮੀਪ ਕਰਾਏ ਸੋ ਡੇਰਾ ਜਿੱਥੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣਾ ਡੇਰਾ ਲਾਇਆ ਹੋਇਆ ਸੀ ਉਥੋਂ ਥੋੜੀ ਵਿੱਥ ਦੇ ਉੱਤੇ ਰਾਜੇ ਨੇ ਵੀ ਆਣ ਕੇ ਆਪਣਾ ਡੇਰਾ ਲਾਇਆ ਤੰਬੂ ਸ਼ਮਿਆ ਨੇ ਤਹ ਤਾਨੇ ਉਤਰਿਓ ਭੂਪਤ ਥਿਰਤਾ ਠਾਨੇ ਬਹੁਤੇ ਤੰਬੂ ਲਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਸ਼ਮਿਆਨਾ ਨੂੰ ਵੀ ਤਾਣ ਦਿੱਤਾ ਗਿਆ ਹੈ ਇਸ ਤਰੀਕੇ ਦੇ ਨਾਲ ਉਸ ਜਗ੍ਹਾ ਦੇ ਉੱਤੇ ਰਾਜੇ ਨੇ ਅਸਥਿਰਤਾ ਨੂੰ ਪ੍ਰਾਪਤ ਕੀਤਾ ਸੰਧਿਆ ਭਾਈ ਸੁਪਤ ਸੁਖ ਰਾਤੀ ਬਹੁਰ ਆਣ ਹੋਈ ਜਬ ਪ੍ਰਾਤੀ ਸ਼ਾਮਾਂ ਤੋਂ ਬਾਅਦ ਰਾਤ ਪਈ ਹੈ ਰਾਤ ਨੂੰ ਸਾਰੇ ਸੁੱਤੇ ਨੇ ਤੇ ਫਿਰ ਰਾਤ ਬਤੀਤ ਹੋਣ ਤੋਂ ਬਾਅਦ ਜਦੋਂ ਅਗਲੀ ਸਵੇਰ ਹੋਈ ਕਰ ਸ਼ਨਾਣ ਲੈ ਅਨਕ ਉਪਾਇਨ ਗੁਰ ਦਿਸ਼ ਗਮਣਿਓ ਨੰਗੇ ਪਾਇਨ ਰਾਜੇ ਨੇ ਉੱਠ ਕੇ ਇਸ਼ਨਾਨ ਕੀਤਾ ਹੈ ਤੇ ਸਤਿਗੁਰਾਂ ਦੇ ਵਾਸਤੇ ਪੇਟਾਂ ਨੂੰ ਇਕੱਤਰ ਕੀਤਾ ਹੈ ਤੇ ਫਿਰ ਨੰਗੇ ਪੈਰਾਂ ਦੇ ਨਾਲ ਚੱਲ ਕੇ ਰਾਜਾ ਸਤਿਗੁਰਾਂ ਦੇ ਵੱਲ ਤੁਰਿਆ ਭਇਓ ਦੀਨ ਮਨ ਸ਼ਰਧਾਵਾਨ ਸਹਿਤ ਪਾਰ ਜਾਇ ਅੰਜਲ ਪਾਨ ਰਾਜਾ ਬਹੁਤ ਹੀ ਜਿਆਦਾ ਦੀਨ ਹੋਇਆ ਹੈ ਦੂਸਰਾ ਬਹੁਤ ਜਿਆਦਾ ਸ਼ਰਧਾ ਵਾਲਾ ਵੀ ਹੈ ਆਪਣੀ ਸਮੇਤ ਰਾਣੀ ਦੇ ਹੱਥਾਂ ਨੂੰ ਜੋੜ ਕੇ ਉਹ ਸਤਿਗੁਰਾਂ ਦੇ ਕੋਲ ਪਹੁੰਚੇ
ਨਮਸਕਾਰ ਕਰਕੇ ਪਗ ਕੰਜਨ ਮਨ ਰੰਜਨ ਭਵ ਪ੍ਰਹਿ ਭ੍ਰਮ ਭੰਜਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਜੀਆਂ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨ ਕਮਲਾਂ ਦੇ ਉੱਤੇ ਜਾ ਕੇ ਨਮਸਕਾਰ ਕੀਤੀ ਹੈ। ਮਨ ਰੰਜਨ ਭਾਵ ਭੈ ਭ੍ਰਮ ਭੰਜਨ ਕਹਿਣ ਤੋਂ ਭਾਵ ਹੈ ਕਿ ਭੈ ਭੰਨਣ ਵਾਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕੀਤੀ।
ਆਇਸ ਲੈ ਬੈਠਿਓ ਡਰ ਧਾਰ ਸਤਤ ਬੇਨਤੀ ਕਰੀ ਉਚਾਰ।
ਆਗਿਆ ਨੂੰ ਪਾ ਕੇ ਸਤਿਗੁਰਾਂ ਦੇ ਲਾਗੇ ਰਾਜਾ ਤੇ ਰਾਣੀ ਬੈਠ ਗਏ ਨੇ। ਫਿਰ ਰਾਜੇ ਨੇ ਹੱਥ ਜੋੜ ਕੇ ਸਤਿਗੁਰਾਂ ਦੀ ਉਸਤਤੀ ਕੀਤੀ।
ਕਹਿੰਦਾ ਘਾਟ ਘਾਟ ਪਟ ਕੇ ਜਾਣਨ ਹਾਰੇ ਬਣੇ ਨ ਕਹਿਬੋ ਆਪ ਅਗਾਰੇ।
ਹੱਥ ਜੋੜ ਕੇ ਰਾਜਾ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਹਰ ਇੱਕ ਹਿਰਦੇ ਦੀ ਗਤੀ ਨੂੰ ਜਾਣਦੇ ਹੋ, ਘਟ ਘਟ ਵਾਸੀ ਹੋ, ਬਣੇ ਨ ਕਹਿਬੋ ਆਪ ਅਗਾਰੇ।
ਹੇ ਸੱਚੇ ਪਾਤਸ਼ਾਹ ਤੁਹਾਡੇ ਸਾਹਮਣੇ ਕੋਈ ਅਰਜ ਕਰਨੀ ਬਣਦੀ ਤੇ ਨਹੀਂ। ਪੁਣ ਕਰ ਜੋਰ ਸਚਿਵ ਨੇ ਕਹਿਓ ਇਤ ਆਵਣ ਰਾਵਰ ਜੇ ਲਹਿਓ।
ਤੇ ਰਾਜੇ ਤੇ ਰਾਣੀ ਦੇ ਨਾਲ ਰਾਜੇ ਦਾ ਵਜ਼ੀਰ ਵੀ ਗਿਆ ਹੋਇਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੇ ਵਜ਼ੀਰ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ।
ਕਹਿੰਦਾ ਜੀ ਇਤ ਆਵਣ ਰਾਵਰ ਜੋ ਲਹਿਓ।
ਹੇ ਸੱਚੇ ਪਾਤਸ਼ਾਹ ਮੇਰਾ ਰਾਜਾ ਤੁਹਾਡੇ ਆਉਣੇ ਨੂੰ ਸੁਣ ਕੇ ਤੁਹਾਡੇ ਕੋਲ ਆਇਆ।
ਹਮ ਸਮ ਜੀਵ ਹਜ਼ਾਰਨ ਕੇਰੇ ਲਖੀਅਤ ਜਾਗੇ ਭਾਗ ਵਡੇਰੇ।
ਵਜ਼ੀਰ ਕਹਿੰਦਾ ਕਿ ਸੱਚੇ ਪਾਤਸ਼ਾਹ ਸਾਡੇ ਵਰਗੇ ਹਜ਼ਾਰਾਂ ਹੀ ਜੀਵਾਂ ਦੇ ਭਾਗ ਜਾਗ ਪਏ ਨੇ ਕਿ ਤੁਸੀਂ ਸੱਚੇ ਪਾਤਸ਼ਾਹ ਇੱਥੇ ਸਾਡੇ ਲਾਗੇ ਇਲਾਕੇ ਦੇ ਵਿੱਚ ਆਏ ਹੋ।
ਪ੍ਰਥਮ ਪ੍ਰਿਥੀ ਪਤ ਕੀ ਇਮ ਇੱਛਿਆ ਧਰੈ ਆਪ ਕੇ ਮੁਖ ਕੀ ਸਿੱਛਿਆ।
ਵਜ਼ੀਰ ਕਹਿੰਦਾ ਕਿ ਮੇਰੇ ਰਾਜੇ ਦੀ ਸਾਰਿਆਂ ਤੋਂ ਪਹਿਲੀ ਇੱਛਾ ਇਹ ਹੈ ਕਿ ਸੱਚੇ ਪਾਤਸ਼ਾਹ ਇਹ ਤੁਹਾਡੇ ਮੁਖ ਦੀ ਸਿੱਖਿਆ ਨੂੰ ਧਾਰਨ ਕਰਨਾ ਚਾਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਜੋ ਤੁਸੀਂ ਉਪਦੇਸ਼ ਦੇਵੋਗੇ ਇਹ ਉਸਦਾ ਧਾਰਨੀ ਬਣਨਾ ਚਾਹੁੰਦਾ ਹੈ।
ਪਦ ਪੰਕਜ ਪਾਵਣ ਬਰ ਸੁੰਦਰ ਇਨ ਤੇ ਚਹ ਪੁਨੀਤ ਕੀਆ ਮੰਦਰ।
ਵਜ਼ੀਰ ਕਹਿੰਦਾ ਪਹਿਲੀ ਇਸ ਦੀ ਮੰਗ ਇਹ ਹੈ ਕਿ ਤੁਸੀਂ ਆਪਣੇ ਪਾਵਣ ਬਚਨ ਇਹਨੂੰ ਸੁਣਾਓ ਤੇ ਦੂਸਰੀ ਇਹਦੀ ਮੰਗ ਇਹ ਵੀ ਹੈ ਕਿ ਤੁਸੀਂ ਆਪਣੇ ਪਵਿੱਤਰ ਚਰਨਾਂ ਨੂੰ ਇਹਦੇ ਘਰ ਦੇ ਵਿੱਚ ਜਾ ਕੇ ਪਾ ਕੇ ਇਹਦੇ ਮਹਿਲਾਂ ਨੂੰ ਪਵਿੱਤਰ ਕਰ ਦਿਓ।
ਜੋ ਜਾਚਤ ਤੁਮਰੇ ਦਰਬਾਰਾ ਪਾਇਤ ਸੋਇਮ ਸੁਜਸ ਉਦਾਰਾ।
ਵਜ਼ੀਰ ਕਹਿੰਦਾ ਕਿ ਤੁਹਾਡੇ ਦਰਬਾਰ ਦੇ ਵਿੱਚ ਆਣ ਕੇ ਜੋ ਵੀ ਕੋਈ ਜਾਚਨਾ ਕਰਦਾ ਹੈ, ਜੋ ਵੀ ਕੋਈ ਮੰਗ ਕਰਦਾ ਹੈ, ਉਹ ਮੰਗ ਉਸ ਦੀ ਪੂਰੀ ਹੁੰਦੀ ਹੈ, ਇਹ ਤੁਹਾਡਾ ਜਸ ਸਾਰੇ ਲੋਕ ਕਹਿੰਦੇ ਨੇ।
ਲੈ ਬੇਹਤ ਆਪ ਚੜ ਆਏ ਪਾਉ ਭਗਤ ਸੋ ਚਿਤ ਲਪਟਾਏ।
ਵਜ਼ੀਰ ਕਹਿੰਦਾ ਕਿ ਮੇਰਾ ਰਾਜਾ ਤੁਹਾਨੂੰ ਲੈਣ ਦੇ ਵਾਸਤੇ ਹੀ ਆਇਆ ਹੈ, ਪ੍ਰੇਮ ਤੇ ਭਗਤੀ ਦਾ ਇਹਦੇ ਚਿੱਤ ਦੇ ਵਿੱਚ ਬੜਾ ਫੈਲਾ ਹੈ।
ਸੁਣ ਕੈ ਸ੍ਰੀ ਗੁਰ ਬਾਕ ਬਖਾਨੇ ਮੱਜਣ ਤੀਰਥ ਪਿਖਨ ਸਥਾਨੇ।
ਜਦੋਂ ਵਜ਼ੀਰ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਹੈ ਕਿ ਰਾਜਾ ਤੁਹਾਨੂੰ ਲੈਣ ਦੇ ਵਾਸਤੇ ਆਇਆ, ਆਪਣੇ ਘਰ ਦੇ ਵਿੱਚ ਇਹਨੇ ਤੁਹਾਡੇ ਪਾਵਨ ਚਰਨ ਪਾਉਣੇ ਨੇ ਤਾਂ ਕਿ ਇਹਦਾ ਘਰ ਪਵਿੱਤਰ ਹੋ ਜਾਵੇ, ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਬਚਨ ਕੀਤਾ। ਕਹਿੰਦੇ ਨੇ ਮੱਜਣ ਤੀਰਥ ਪਿਖਣ ਸਥਾਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੀਰਥਾਂ ਦਾ ਇਸ਼ਨਾਨ ਕਰਨ ਦੇ ਵਾਸਤੇ ਤੇ ਜਗ੍ਹਾ ਜਗ੍ਹਾ ਦਾ ਭ੍ਰਮਣ ਕਰਨ ਦੇ ਵਾਸਤੇ ਅਸੀਂ ਨਿਕਲੇ ਹੋਏ ਹਾਂ।
ਆਵਣ ਭਾਇਓ ਦੇਸ਼ ਇਸ ਮਾਹੇ ਬਿਸ਼ਨ ਸਿੰਘ ਕੋ ਕਾਜ ਨਿਵਾਹੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਬਿਸ਼ਨ ਸਿੰਘ ਦੇ ਕੰਮ ਨੂੰ ਪੂਰਾ ਕਰਨ ਦੇ ਵਾਸਤੇ ਸਾਡਾ ਇਸ ਇਲਾਕੇ ਦੇ ਵਿੱਚ ਆਉਣਾ ਹੋਇਆ।
ਦਾਨ ਹੋਮ ਬਹੁ ਵਿਧ ਕੇ ਕਰਕੇ ਸਿੱਖ ਸੰਗਤ ਇਸ ਦੇਸ਼ ਨਿਹਰ ਕੇ।
ਸਤਿਗੁਰੂ ਜੀ ਕਹਿੰਦੇ ਨੇ ਦਾਨ ਦੇ ਕੇ ਬਹੁਤੇ ਹਮਣ ਜਗ ਕਰਕੇ ਵਿਧੀਆਂ ਦੇ ਨਾਲ ਤੇ ਸਿੱਖ ਸੰਗਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਦੇਖਣਾ।
ਅਦਕ ਪਾਵਣਾ ਜੇ ਨਿਪਕੇਰੀ ਸ਼ਰਧਾ ਧਾਰ ਆਏ ਬਿਨ ਬੇਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਬਹੁਤੀ ਹੀ ਜ਼ਿਆਦਾ ਵਧੇਰੇ ਪ੍ਰੇਮ ਦੀ ਭਾਵਨਾ ਦੇ ਨਾਲ ਰਾਜਾ ਸ਼ਰਧਾ ਨੂੰ ਧਾਰਨ ਕਰਕੇ ਬਗੈਰ ਦੇਰੀ ਤੋਂ ਇੱਥੇ ਪਹੁੰਚਿਆ।
ਕਹੋ ਕਾਮਨਾ ਆਪਣੀ ਜੋਏ ਆਗੇ ਗਵਣ ਨਹੀਂ ਅਬ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਆਪਣੇ ਮਨ ਦੀ ਕਾਮਨਾ ਨੂੰ ਦੱਸੋ ਕਿ ਰਾਜਾ ਤੁਹਾਡਾ ਕੀ ਕਾਮਨਾ ਨੂੰ ਧਾਰਨ ਕਰਦਾ ਹੈ। ਅੱਗੇ ਗਮਨ ਨਹੀਂ ਅਬ ਹੋਏ, ਹੁਣ ਇਥੋਂ ਅੱਗੇ ਤੇ ਨਹੀਂ ਜਾਵਾਂਗੇ। ਭਾਵ ਕਿ ਤੁਸੀਂ ਆਪਣੀ ਅਰਜ ਕਰੋ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਲੈਣਾ ਕੀ ਚਾਹੁੰਦੇ ਹੋ। ਇਮ ਸੁਣੇ ਇੱਕ ਦਿਵਸ ਤੈ ਰਹੇ ਪ੍ਰਾਤ ਭਾਈ ਮਿਲ ਗੁਰ ਸੋਂ ਕਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਉੱਥੇ ਹੀ ਸਤਿਗੁਰਾਂ ਨੇ ਬਤੀਤ ਕੀਤਾ, ਰਾਜੇ ਨੇ ਵੀ ਬਤੀਤ ਕੀਤਾ, ਪਰ ਕੋਈ ਅਰਜ ਨਾ ਕੀਤੀ। ਜਦੋਂ ਅਗਲੀ ਸਵੇਰ ਹੋਈ ਤੇ ਦੁਬਾਰਾ ਸਤਿਗੁਰਾਂ ਨੂੰ ਆਣ ਕੇ ਰਾਜਾ ਮਿਲਿਆ। ਸ੍ਰੀ ਸਤਿਗੁਰ ਜਸ ਸੁਣਿਓ ਤੁਮਾਰਾ ਦਰਸ਼ਨ ਕੋ ਮਨ ਭਯੋ ਹਮਾਰਾ। ਸਵੇਰ ਹੋਣ ਦੇ ਨਾਲ ਰਾਜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ। ਆਣ ਕੇ ਕਹਿੰਦਾ ਕਿ ਇਹ ਸਤਿਗੁਰੂ ਜੀ ਤੁਹਾਡਾ ਬਹੁਤ ਜ਼ਿਆਦਾ ਜਸ ਸੁਣਿਆ ਹੋਇਆ ਸੀ, ਇਸ ਕਰਕੇ ਤੁਹਾਡੇ ਦਰਸ਼ਨਾਂ ਦੇ ਵਾਸਤੇ ਜੀ ਕੀਤਾ ਤੇ ਮੈਂ ਆ ਗਿਆ। ਕਰਿਓ ਦੇਸ਼ ਪਾਵਣ ਇੱਥੇ ਆਏ ਭਏ ਨਿਹਾਲ ਲੋਕ ਸਮੁਦਾਏ। ਰਾਜਾ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਆਏ ਹੋ। ਤੁਹਾਡੇ ਆਉਣ ਦੇ ਨਾਲ ਇਹ ਇਲਾਕਾ ਵੀ ਪਵਿੱਤਰ ਹੋ ਗਿਆ ਤੇ ਲੋਕ ਤੁਹਾਡਾ ਦਰਸ਼ਨ ਕਰਕੇ ਨਿਹਾਲ ਹੋ ਗਏ। ਪੁੱਤਰਨ ਜਾਚ ਸਕੈ ਨਹੀਂ ਕੈਸੇ ਸਤਿਗੁਰ ਨੇ ਉਰ ਕੀ ਲਖ ਤੈਸੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਚਾਹ ਸੀ ਕਿ ਪੁੱਤਰ ਦੀ ਮੰਗ ਕਰਾਂ, ਪਰ ਝਿਜਕ ਗਿਆ, ਸਤਿਗੁਰਾਂ ਤੋਂ ਪੁੱਤਰ ਦੀ ਕਾਮਨਾ ਦੀ ਮੰਗ ਨੂੰ ਪਾ ਨਾ ਸਕਿਆ। ਸਤਿਗੁਰ ਨੇ ਉਰਕੀ ਲਖ ਤੈਸੇ, ਪਰ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਜੀ ਨੇ ਰਾਜੇ ਦੇ ਮਨ ਦੀ ਦਸ਼ਾ ਨੂੰ ਬੁੱਝ ਲਿਆ। ਮ੍ਰਿਦਲ ਮਦਰ ਸੁੰਦਰ ਸੁਖਦਾਨੀ ਬੋਲੇ ਕਿਰਪਾ ਤਾਰ ਮੁਖ ਬਾਣੀ। ਬੜੇ ਹੀ ਮਿੱਠੇ ਤੇ ਕੋਮਲ ਤੇ ਸੁੰਦਰ ਲਫ਼ਜ਼ਾਂ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਪੋਪ ਮਹੀ ਪਾਲਕ ਜਿਵੇਂ ਨਿਜ ਅਭਿਲਾਖਾ ਕਿਉਂ ਸੁਖਚਿਤ ਚਿਤ ਦੀਜੈ ਭਾਖਾ। ਸਤਿਗੁਰੂ ਜੀ ਕਹਿੰਦੇ ਨੇ ਹੇ ਰਾਜਾ, ਤੇਰੇ ਮਨ ਦੀ ਜਿਹੜੀ ਲਾਲਸਾ ਹੈ ਉਹ ਤੂੰ ਸਾਡੇ ਸਾਹਮਣੇ ਪ੍ਰਗਟ ਕਿਉਂ ਨਹੀਂ ਕਰਦਾ, ਇਸ ਗੱਲ ਦੇ ਵਿੱਚ ਸੰਕੋਚ ਨੂੰ ਧਾਰਨ ਕਿਉਂ ਕਰਦਾ ਹੈ, ਜੋ ਮੰਗਣਾ ਚਾਹੁੰਦਾ ਹੈ ਉਹ ਮੰਗ ਲੈ। ਸੁਣਤ ਪਾਣੀ ਬੇਨਤੀ ਕਰ ਬੰਦੇ ਦਾਨੀ ਸਭ ਕੋ ਆਪ ਬਿਲੰਦੇ। ਫਿਰ ਰਾਜੇ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਦਾਨੀ ਸਭ ਕੋ ਆਪ ਬਿਲੰਦੇ ਕਿ ਸਾਰਿਆਂ ਨੂੰ ਦਾਨ ਦੇਣ ਵਾਲੇ ਸਾਰਿਆਂ ਤੋਂ ਵੱਡੇ ਦਾਨੀ ਤੁਸੀਂ। ਯਤਨ ਅਨੇਕ ਕਰੇ ਸਭ ਰੀਤ ਪੁੱਤਰ ਨ ਪ੍ਰਾਪਤ ਚਿੰਤਾ ਚੀਤ। ਰਾਜਾ ਕਹਿੰਦਾ ਸੱਚੇ ਪਾਤਸ਼ਾਹ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਨੇ, ਪਰ ਕਿਸੇ ਵੀ ਯਤਨ ਦੇ ਨਾਲ ਸੱਚੇ ਪਾਤਸ਼ਾਹ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ, ਇਸ ਕਰਕੇ ਮਨ ਦੇ ਵਿੱਚ ਬਹੁਤੀ ਚਿੰਤਾ ਹੈ। ਪਾਰ ਬਲਾ ਚਿਰ ਕਾਲ ਬਿਤਾਈ ਅਵ ਸਰੀਰ ਪਰ ਪੀ ਬਿਰਦਾਈ। ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਮੇਰੀ ਬਹੁਤੀ ਸਾਰੀ ਉਮਰ ਬਤੀਤ ਹੋ ਗਈ ਹੈ, ਸੱਚੇ ਪਾਤਸ਼ਾਹ ਹੁਣ ਤੇ ਮੇਰਾ ਸਰੀਰ ਵੀ ਬੁੱਢਾ ਹੋ ਗਿਆ। ਆਪ ਰਾਜ ਕੋ ਮਾਲਕ ਦੀਜੈ ਕਿਰਪਾ ਨਿਦਾਨ ਕਿਰਪਾ ਨਿਜ ਕੀਜੈ। ਹੱਥ ਜੋੜ ਕੇ ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਰਾਜ ਨੂੰ ਸਾਂਭਣ ਵਾਲਾ ਮਾਲਕ ਬਖਸ਼ੋ, ਕਿਰਪਾ ਦੇ ਨਿਦਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਨੂੰ ਕਰਕੇ ਪੁੱਤਰ ਦਾ ਦਾਨ ਬਖਸ਼ੋ। ਚਰਨ ਆਪ ਕੇ ਅਲੰਬ ਹਮਾਰੇ ਤਜੇ ਉਪਾਏ ਅਪਰ ਜੋ ਸਾਰੇ। ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਹੋਰ ਸਾਰੇ ਯਤਨਾਂ ਨੂੰ ਅਸੀਂ ਛੱਡ ਦਿੱਤਾ ਹੈ, ਕਿਉਂਕਿ ਕੋਈ ਯਤਨ ਹੋ ਹੀ ਨਹੀਂ ਸਕਦਾ, ਇੱਕੋ ਤੇ ਇੱਕ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਹੀ ਸਾਨੂੰ ਆਸਰਾ ਹੈ। ਹੋਏ ਰਾਵਰ ਕੇ ਸਿੱਖ ਮਹਾਨੇ ਹਲਤ ਪਲਤ ਮੈਂ ਦਿਓ ਕਲੇਆਨੇ। ਸੱਚੇ ਪਾਤਸ਼ਾਹ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ, ਅਸੀਂ ਸਾਰੇ ਦੇ ਸਾਰੇ ਤੁਹਾਡੀ ਸਿੱਖੀ ਨੂੰ ਧਾਰਨ ਕਰਾਂਗੇ, ਇਸ ਕਰਕੇ ਸੱਚੇ ਪਾਤਸ਼ਾਹ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਸਾਨੂੰ ਕਲਿਆਣ ਦਿਓ। ਪੂਰ ਬਸੰਤ ਦੇਵ ਬਹੁ ਮਾਨੇ ਅਨਕ ਉਪਾਇਨ ਪੂਜਣ ਠਾਨੇ। ਰਾਜਾ ਕਹਿੰਦਾ ਹੈ ਕਿ ਪਹਿਲਾਂ ਸੰਤਾਂ ਨੂੰ ਦੇਵੀ ਦੇਵਤਿਆਂ ਨੂੰ ਬਹੁਤਾ ਜਿਆਦਾ ਮਨਾਇਆ ਹੈ, ਪਰ ਕਿਸੇ ਵੀ ਤਰੀਕੇ ਦੇ ਨਾਲ ਪੁੱਤਰ ਦੀ ਪ੍ਰਾਪਤੀ ਨਹੀਂ ਹੋਈ, ਅਸੀਂ ਬਹੁਤੀਆਂ ਸਾਰੀਆਂ ਭੇਟਾਵਾਂ ਵੀ ਅਰਪਣ ਕੀਤੀਆਂ ਨੇ।
ਬਹੁ ਕਰ ਰਹੇ ਨਾ ਉਪਜੋ ਨੰਦ, ਹੀਨ ਮਨੋਰਥ ਚਿੰਤ ਬਿਲੰਦ।
ਕਹਿੰਦਾ ਜੀ ਬੜੇ ਉਪਾਅ ਕੀਤੇ ਨੇ, ਪਰ ਕੋਈ ਵੀ ਉਪਾਅ ਸਿੱਧ ਸਾਬਤ ਨਹੀਂ ਹੋਇਆ, ਪੁੱਤਰ ਦੀ ਪ੍ਰਾਪਤੀ ਨਹੀਂ ਹੋਈ। ਸੱਚੇ ਪਾਤਸ਼ਾਹ, ਹੁਣ ਸਾਡੇ ਮਨ ਦਾ ਜਿਹੜਾ ਮਨੋਰਥ ਹੈ ਜਦੋਂ ਪੂਰਾ ਨਹੀਂ ਹੋਇਆ ਤੇ ਸਾਡੇ ਮਨ ਦੇ ਵਿੱਚ ਵੱਡੀ ਚਿੰਤਾ ਹੈ।
ਅਬ ਸਤਿਗੁਰ ਕੀ ਸ਼ਰਨੀ ਆਏ, ਸਭ ਤੇ ਉੱਤਮ ਸੁਰ ਤਰ ਪਾਏ।
ਹੇ ਸੱਚੇ ਪਾਤਸ਼ਾਹ ਜੀ, ਥੱਕ ਕੇ ਹਾਰ ਕੇ ਹੰਬ ਕੇ ਅਸੀਂ ਹੁਣ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ ਹਾਂ। ਹੇ ਸੱਚੇ ਪਾਤਸ਼ਾਹ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੁਸੀਂ ਸਾਡੇ ਵਾਸਤੇ ਕਲਪ ਦਾ ਰੁੱਖ ਹੋਵੋ।
ਨਹੀਂ ਚਿੰਤਾ ਚਿਤ ਕੀ ਮਮ ਰਹੇ, ਮੋਹ ਮਨ ਮੈਂ ਨਿਸ਼ਚੈ ਅਸ ਹੈ।
ਰਾਜਾ ਕਹਿੰਦਾ ਕਿ ਮੈਨੂੰ ਸੱਚੇ ਪਾਤਸ਼ਾਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਤੁਸੀਂ ਇੱਕ ਕਲਪ ਦਾ ਰੁੱਖ ਹੋ, ਤੇ ਜਿਹੜਾ ਵੀ ਕਲਪ ਦਾ ਰੁੱਖ ਹੁੰਦਾ ਹੈ ਉਹ ਮਨੁੱਖ ਦੀ ਹਰ ਇੱਕ ਕਾਮਨਾ ਨੂੰ ਪੂਰਾ ਕਰਦਾ ਹੈ। ਕਹਿੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਤੇ ਮੇਰੇ ਮਨ ਦਾ ਇਹ ਨਿਸ਼ਚਾ ਹੈ ਕਿ ਮੇਰੀ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਪ੍ਰਵਾਨ ਹੋਵੇਗੀ।
ਇਸ ਬਿਦ ਕੀ ਬੇਨਤੀ ਸੁਣ ਕਰਕੇ, ਦੀਨ ਦਿਆਲ ਨਿਜ ਬਿਰਦ ਸੰਭਰ ਕੇ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਨੇ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਧਰਮ ਨੂੰ ਪਾਲਣਾ ਚਾਹਿਆ।
ਦੀਨ ਜਾਨ ਗੁਰ ਕੀਨ ਸਦਯਾ, ਕਹਿਓ ਬਾਕ ਤੁਝ ਕੋ ਬਰ ਦਯਾ।
ਦੀਨ ਜਾਣ ਕੇ ਰਾਜੇ ਨੂੰ ਫਿਰ ਸਤਿਗੁਰਾਂ ਨੇ ਉਸ ਦੇ ਉੱਤੇ ਦਇਆ ਕੀਤੀ ਤੇ ਬਚਨ ਕੀਤਾ, ਹੇ ਰਾਜਾ ਮੈਂ ਤੈਨੂੰ ਵਰਦਾਨ ਦਿੰਦਾ ਹਾਂ, ਤੇਰੇ ਘਰ ਦੇ ਵਿੱਚ ਜ਼ਰੂਰ ਪੁੱਤਰ ਪੈਦਾ ਹੋਵੇਗਾ।
ਹੁਤੀ ਮੋਹਰ ਸਿਰ ਗੁਰ ਕੇ ਹੱਥ, ਲਾਏ ਨਿਪਤ ਕੇ ਉਰੂ ਸਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹਸਤ ਕਮਲ ਦੇ ਵਿੱਚ ਇੱਕ ਮੋਹਰ ਫੜੀ ਹੋਈ ਸੀ, ਸਤਿਗੁਰਾਂ ਨੇ ਉਹ ਜਿਹੜੀ ਮੋਹਰ ਸੀ ਉਹ ਰਾਜੇ ਦੇ ਪੱਟ ਦੇ ਉੱਤੇ ਲਾ ਦਿੱਤੀ।
ਕਹਿੰਦੇ ਨੇ ਤਵ ਸੁਤ ਹੋਏ ਹੈ ਸਿੱਖ ਹਮਾਰਾ, ਧਰਮ ਆਤਮਾ ਭਾਗ ਉਦਾਰਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਤੇਰੇ ਘਰ ਦੇ ਵਿੱਚ ਜਿਹੜਾ ਪੁੱਤਰ ਹੋਵੇਗਾ ਉਹ ਸਾਡਾ ਸੇਵਕ ਬਣੇਗਾ, ਧਰਮ ਦੀ ਆਤਮਾ ਹੋਵੇਗਾ ਤੇ ਵੱਡੇ ਭਾਗਾਂ ਵਾਲਾ ਹੋਵੇਗਾ।
ਤਿਸ ਕੇ ਸੀਸ ਮੋਹਰੇ ਹੋਏ, ਚਿੰਨ ਹਮਾਰੋ ਤਾਰ ਸੋਏ।
ਸਤਿਗੁਰੂ ਤੇਗ ਬਹਾਦਰ ਨੇ ਰਾਜੇ ਨੂੰ ਆਖਿਆ ਕਿ ਜਿਹੜੀ ਅਸੀਂ ਮੋਹਰ ਤੇਰੇ ਪੱਟ ਦੇ ਉੱਤੇ ਲਾਈ ਹੈ, ਜਦੋਂ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਜਿਹੜੀ ਮੋਹਰ ਹੈ ਇਹ ਉਹਦੇ ਮੱਥੇ ਦੇ ਵਿੱਚ ਹੋਵੇਗੀ।
ਚਿੰਨ ਹਮਾਰੋ ਤਾਰਾ ਸੋਏ, ਤੇ ਇਸ ਗੱਲ ਤੋਂ ਸਮਝ ਨਹੀਂ
ਕਿ ਉਹ ਮੱਥੇ ਦੇ ਵਿੱਚ ਸਾਡਾ ਇੱਕ ਚਿੰਨ ਹੋਵੇਗਾ, ਸਾਡੀ ਨਿਸ਼ਾਨੀ ਹੋਵੇਗੀ।
ਚਰਨ ਪਖਾਰ ਚਰਨਾਮ੍ਰਿਤ ਲੀਨਾ, ਬਿਦਾ ਹੋਏ ਕਰ ਪਿਆਨੋ ਕੀਨਾ।
ਸਤਿਗੁਰਾਂ ਦੇ ਚਰਨਾਂ ਨੂੰ ਧੋ ਕੇ ਉਹ ਜਿਹੜਾ ਚਰਨਾ ਅੰਮ੍ਰਿਤ ਸੀ ਉਸ ਨੂੰ ਰਾਜੇ ਨੇ ਗ੍ਰਹਿਣ ਕੀਤਾ ਤੇ ਫਿਰ ਆਗਿਆ ਲੈ ਕੇ ਰਾਜਾ ਆਪਣੀ ਰਾਣੀ ਦੇ ਸਮੇਤ ਉਥੋਂ ਚਲਿਆ ਗਿਆ।
ਕੇਤਕ ਮਾਸਣ ਸੁਤ ਨਿਪ ਜਯੋ, ਚਿੰਨ ਗੁਰੂ ਕੋ ਸਿਰ ਪਰ ਲਯੋ।
ਹੁਣ ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਅਗਲੀ ਵਾਰਤਾ ਦਾ ਬਿਆਨ ਕਰਦੇ ਨੇ ਕਿ ਜਦੋਂ ਕਾਫੀ ਸਾਰੇ ਮਹੀਨੇ ਬਤੀਤ ਹੋਏ ਤੇ ਫਿਰ ਰਾਜੇ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਤੇ ਜਿਹੜਾ ਸਤਿਗੁਰਾਂ ਨੇ ਚਿੰਨ ਰਾਜੇ ਦੇ ਪੱਟ ਦੇ ਉੱਤੇ ਲਾਇਆ ਸੀ ਉਹ ਰਾਜੇ ਦੇ ਪੁੱਤਰ ਦੇ ਮੱਥੇ ਦੇ ਵਿੱਚ ਸੀ, ਇੱਕ ਮੋਹਰ ਦਾ ਨਿਸ਼ਾਨ। ਹੁਣ ਅੱਗੇ ਜਾ ਕੇ ਇਸ ਰਾਜੇ ਦੇ ਪੁੱਤਰ ਦਾ ਹਾਲ ਬਿਆਨ ਹੋਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇਸ ਦਾ ਨਾਮ ਸੀ ਰਤਨ ਰਾਏ, ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਸੀ, ਸਮਾਂ ਪਾ ਕੇ ਬਹੁਤੀਆਂ ਬੇਸ਼ਕੀਮਤੀ ਉਹ ਸਤਿਗੁਰਾਂ ਦੇ ਵਾਸਤੇ ਭੇਟਾਵਾਂ ਵੀ ਲਿਆਇਆ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਇਤਿਹਾਸ ਆਵੇਗਾ ਉੱਥੇ ਇਹਦਾ ਅਗਲਾ ਪ੍ਰਸੰਗ ਆਵੇਗਾ। ਕਵੀ ਸੰਤੋਖ ਸਿੰਘ ਜੀ ਨੇ ਇੱਥੇ ਸਿਰਫ ਇੰਨੀ ਗੱਲ ਹੀ ਕੀਤੀ,
ਜਬ ਸਤਿਗੁਰ ਪਟਨੇ ਤੇ ਚੱਲ ਕੇ ਉਲੰਘੇ ਮਾਰਗ ਸੰਗਤ ਮਿਲ ਕੇ। ਹੁਣ ਇੱਥੇ ਕਵੀ ਜੀ ਪਿਛਲਾ ਪ੍ਰਸੰਗ ਆਰੰਭ ਕਰਦੇ ਨੇ।
ਜੋ ਪਿੱਛੇ ਟਿਕਾਣੇ ਸਿਰ ਨਹੀਂ ਲਿਖਾਏ, ਕਿਉਂ ਜੋ ਤਦੋਂ ਨੌਵੇਂ ਗੁਰੂ ਜੀ ਦੇ ਕਾਮਰੂਪ ਜਾਣ ਦੇ ਹਾਲ ਦੀ ਲੜੀ ਲਈ ਗਏ ਸਨ। ਇਥੋਂ ਹੁਣ ਦਸਵੇਂ ਪਾਤਸ਼ਾਹ ਜੀ ਦੇ ਅਵਤਾਰ ਤੇ ਬਾਲ ਲੀਲਾ ਦੀ ਲੜੀ ਸ਼ੁਰੂ ਕੀਤੀ ਹੈ। ਇਸ ਕਰਕੇ ਦੱਸਿਆ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਤੁਰ ਕੇ ਕੁਝ ਮੰਜ਼ਿਲ ਚੋਖਾ ਪੈਂਡਾ ਲੰਘ ਗਏ ਸਨ, ਤਦੋਂ ਖਬਰ ਪੁੱਜੀ ਸੀ ਕਿ ਸਾਹਿਬਜ਼ਾਦੇ ਜੀ ਦਾ ਅਵਤਾਰ ਹੋਇਆ ਹੈ, ਭਾਵ ਕਿ ਕਾਮਰੂਪ ਦੇਸ਼ ਨੂੰ ਜਾਂਦਿਆਂ ਰਸਤੇ ਦੇ ਵਿਚ ਹੀ ਇਹ ਖਬਰ ਮਿਲੀ ਸੀ। ਹੁਣ ਸੰਪਾਦਕ ਜੀ ਲਿਖਦੇ ਨੇ, ਭਾਵੇਂ ਕਾਮਰੂਪ ਦੇਸ਼ ਦੇ ਵਿਚ ਗਏ ਨੇ, ਉਥੋਂ ਦੇ ਸਾਰੇ ਕਾਰਜ ਨੂੰ ਵੀ ਨੇਪਰੇ ਚਾੜਿਆ ਹੈ, ਪਰ ਜਦੋਂ ਸਤਿਗੁਰੂ ਜੀ ਅਜੇ ਜਾ ਹੀ ਰਹੇ ਸਨ, ਰਸਤੇ ਦੇ ਵਿਚ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਨੂੰ ਮਿਲ ਗਈ ਸੀ। ਹੁਣ ਕਵੀ ਜੀ ਉਸ ਪਾਸੇ ਦੇ ਇਤਿਹਾਸ ਨੂੰ ਸੁਣਾਉਣ ਲੱਗੇ। ਆਨੰਦ ਕੀ ਨਿਧ ਸੁਦ ਤਬ ਆਈ, ਭਇਓ ਆਪ ਕੇ ਪੁੱਤਰ ਬਧਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਿਸ਼ਨ ਸਿੰਘ ਦੇ ਨਾਲ ਜਾ ਹੀ ਰਹੇ ਸਨ, ਰਸਤੇ ਦੇ ਵਿਚ ਹੀ ਆਨੰਦ ਦਾ ਦਾਨ ਦੇਣ ਵਾਲੀ ਇਹ ਖਬਰ ਪਹੁੰਚੀ ਸੀ ਕਿ ਸੱਚੇ ਪਾਤਸ਼ਾਹ ਤੁਹਾਡੇ ਘਰ ਦੇ ਵਿਚ ਸਾਹਿਬਜ਼ਾਦਾ ਪੈਦਾ ਹੋਇਆ। ਸੁਣਤ ਉਛਾਹ ਅਨਕ ਬਿਦ ਹੋਵਾ, ਦਇਓ ਦਾਨ ਤਹ ਦਾਰਦ ਖੋਵਾ। ਜਦੋਂ ਹੀ ਆਨੰਦ ਦੀ ਖਬਰ ਮਿਲੀ, ਸਾਰਿਆਂ ਦੇ ਮਨ ਦੇ ਵਿਚ ਬਹੁਤ ਜ਼ਿਆਦਾ ਖੁਸ਼ੀ ਪੈਦਾ ਹੋਈ। ਉਸ ਵੇਲੇ ਬਹੁਤਾ ਸਾਰਾ ਦਾਨ ਦਿੱਤਾ ਗਿਆ, ਗਰੀਬਾਂ ਨੂੰ ਦਲਿੱਦਰ ਤੋਂ ਦੂਰ ਕੀਤਾ। ਗੁਰ ਕਰ ਜਨਮਿਓ ਸਾਹਿਬ ਜ਼ਾਦਾ, ਬਿਸ਼ਨ ਸਿੰਘ ਸੁਣ ਬਹੁ ਅਹਿਲਾਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਬਿਸ਼ਨ ਸਿੰਘ ਨੂੰ ਪਤਾ ਲੱਗਾ ਕਿ ਸਤਿਗੁਰਾਂ ਦੇ ਘਰ ਦੇ ਵਿਚ ਸਾਹਿਬਜ਼ਾਦੇ ਨੇ ਅਵਤਾਰ ਨੂੰ ਧਾਰਨ ਕੀਤਾ, ਤੇ ਰਾਜਾ ਬਿਸ਼ਨ ਸਿੰਘ ਵੀ ਬਹੁਤ ਜ਼ਿਆਦਾ ਖੁਸ਼ ਹੋਇਆ। ਦੁੰਦਬ ਛੋਟੇ ਵੱਡੇ ਬਜਾਏ, ਚਿਰੰਕਾਰ ਲਗ ਸੁਣ ਸਮੁਦਾਏ। ਬਹੁਤੇ ਵੱਡੇ ਤੇ ਬਹੁਤੇ ਛੋਟੇ ਨਗਾਰਿਆਂ ਨੂੰ ਬਹੁਤ ਜ਼ਿਆਦਾ ਵਜਾਇਆ ਗਿਆ, ਜਿਨ੍ਹਾਂ ਦੀ ਧੁਨੀ ਬਹੁਤ ਦੂਰ ਦੂਰ ਤੱਕ ਤੇ ਚਿਰਾਂ ਤੱਕ ਗੂੰਜਦੀ ਰਹੀ। ਤੋਪਣ ਤੁਪਕਣ ਸ਼ਲਖ ਬਿਸਾਲਾ, ਬਾਰ ਬਾਰ ਕੇਨਸ ਤੇ ਸਕਾਲਾ। ਉਸ ਵੇਲੇ ਬਹੁਤੀਆਂ ਤੋਪਾਂ ਨੂੰ ਤੇ ਬਹੁਤੀਆਂ ਬੰਦੂਕਾਂ ਨੂੰ ਇਕੱਠਾ ਚਲਾਇਆ ਗਿਆ ਹੈ, ਤੇ ਵਾਰੀ ਵਾਰੀ ਚਲਾ ਕੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਪੈਦਾ ਕੀਤਾ। ਨਿਪਣੇ ਦਾਨ ਦਇਓ ਬਹੁ ਰੰਕਨ, ਬਖਸ਼ੇ ਸੁਣ ਤਿਓ ਕੰਚਨ ਕੰਕਣ। ਰਾਜੇ ਬਿਸ਼ਨ ਸਿੰਘ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਹੈ, ਕੰਗਾਲਾਂ ਨੂੰ ਬਹੁਤ ਸਾਰਾ ਦਾਨ ਦਿੱਤਾ। ਇਥੋਂ ਤੱਕ ਕਿ ਰਾਜੇ ਬਿਸ਼ਨ ਸਿੰਘ ਨੇ ਖੁਸ਼ੀ ਦੀ ਹਾਲਤ ਦੇ ਵਿਚ ਆਣ ਕੇ ਆਪਣੇ ਹੱਥੋਂ ਸੋਨੇ ਦੇ ਕੜੇ ਲਾ ਕੇ ਵੀ ਦਾਨ ਦੇ ਰੂਪ ਦੇ ਵਿਚ ਦੇ ਦਿੱਤੇ। ਜਿਸ ਨੇ ਪੂਰਬ ਖਬਰ ਸੁਣਾਈ, ਦੋਏ ਲੋਕਾਂ ਸੁਖ ਬਖਸ਼ਿਸ਼ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹੇ ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਦੇ ਅਵਤਾਰ ਦੀ ਖਬਰ ਸਤਿਗੁਰੂ ਤੇਗ ਬਹਾਦਰ ਜੀ ਨੂੰ ਸੁਣਾਈ, ਉਹਨੂੰ ਦੋਵਾਂ ਲੋਕਾਂ ਦੀਆਂ ਖੁਸ਼ੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਦਾਨ ਕੀਤੀ। ਕੌਤਕ ਕੀਨ ਅਨੇਕ ਪਰਕਾਰਨ, ਨਟਨ ਤਰ ਕਰ ਬੰਧਨ ਜਨ ਚਰਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਨੇਕਾਂ ਹੀ ਪ੍ਰਕਾਰ ਦੇ ਕੌਤਕ ਕੀਤੇ ਗਏ ਨੇ, ਬਹੁਤੇ ਸਾਰੇ ਮੰਗਤੇ ਆਏ ਨੇ ਤੇ ਬਹੁਤੇ ਸਾਰੇ ਕਲੌਤ ਆਏ ਨੇ। ਇਸੇ ਤਰ੍ਹਾਂ ਹਰ ਕੋਈ ਜੋ ਵੀ ਆਇਆ ਹੈ ਉਹਨੂੰ ਦਾਨ ਦਿੱਤਾ ਗਿਆ। ਡੂਮ ਪਾਟ ਆਦਿਕ ਜੇ ਆਏ, ਲੈ ਕਰ ਦਾਨ ਸਕਲ ਤਿਪਤਾਏ। ਮਰਾਸੀ ਤੇ ਭੱਟ ਆਦਿਕ ਜਿੰਨੇ ਵੀ ਆਏ ਨੇ, ਜਿਨ੍ਹਾਂ ਨੇ ਜਸ ਦਾ ਬਿਆਨ ਕੀਤਾ ਹੈ, ਉਹਨਾਂ ਸਾਰਿਆਂ ਨੂੰ ਦਾਨ ਦੇ ਕੇ ਰਜਾਇਆ ਗਿਆ। ਅਤੇ ਉਤ ਸਭ ਸਿੱਖ ਸੰਗਤ ਕਰਤੀ, ਸੁਣ ਸੁਣ ਆਨੰਦ ਮਹਿਦ ਕੋ ਧਰਤੀ। ਸੰਗਤ ਦੇ ਵਿਚ ਵੀ ਬਹੁਤ ਜ਼ਿਆਦਾ ਉਤਸਵ ਮਨਾਇਆ ਗਿਆ ਹੈ, ਜਿਹੜਾ ਜਿਹੜਾ ਵੀ ਸੁਣਦਾ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ। ਸਭ ਲਸ਼ਕਰ ਨੇ ਉਤਸਵ ਕੀਨਸ, ਯਥਾ ਯੋਗ ਸਭ ਹੂੰ ਧਨ ਦੀਨਸ। ਰਾਜੇ ਬਿਸ਼ਨ ਸਿੰਘ ਦੀ ਸਾਰੀ ਸੈਨਾ ਨੇ ਬਹੁਤ ਜ਼ਿਆਦਾ ਖੁਸ਼ੀ ਮਨਾਈ ਹੈ ਤੇ ਯਥਾ ਯੋਗ ਸਾਰਿਆਂ ਨੂੰ ਧਨ ਦਿੱਤਾ ਗਿਆ। ਸਭ ਕਾਰਜ ਕਰ ਚਾਹਤ ਮੁਰੇ, ਪਟਨੇ ਦਿਸ਼ ਸਤਿਗੁਰ ਮੁਖ ਕਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੁਣ ਸਾਰੇ ਕਾਰਜ ਨੂੰ ਪੂਰਾ ਕਰ ਲਿਆ ਹੈ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਟਨੇ ਦੇ ਵਿਚ ਵਾਪਸ ਆਉਣਾ ਚਾਹੁੰਦੇ ਨੇ।
ਅਬ ਮੈਂ ਜਨਮ ਕਥਾ ਚਿਤ ਲਾਏ,
दसवें गुरु की कहो बनाए। ग्रंथाकार भाई संतोख सिंह जी लिखते ने कि हुण मैं दसवें सतगुरु गोविंद सिंह सच्चे पातशाह जी दी जन्म दी कथा नूं बयान करांगा। जिम जिम पटने नगर में खेले बाल मुकंद, पायो महायुत सब जथा रचो तथा शुभ छंद। ग्रंथाकार भाई संतोख सिंह जी लिखते ने कि जिस तरीके दे नाल पटने नगर दे विच सतगुरां ने अवतार नूं धारण कीता, जिस तरीके दे नाल मुक्ति दे दाते ने बाल खेडां कीतियां, ते किस तरह दा उस वेले खुशियां दा माहौल पैदा होया, ਉਹ ਮੈਂ ਸਾਰਾ ਇਤਿਹਾਸ ਕਵੀ ਜੀ ਲਿਖਦੇ ਨੇ ਕਿ ਛੰਦਾ ਬੰਦੀ ਦੇ ਵਿੱਚ ਲਿਖਦਾ ਹਾਂ। ਕਵੀ ਜੀ ਅਗਲੇ ਦੇ ਆਦਾ ਪ੍ਰਾਰੰਭ ਕਰਦੇ ਨੇ। ਗਣ ਮੰਗਲ ਕੇ ਗੁਰ ਮੰਗਲ ਰੂਪ, ਮਹਾਯੁਤ ਸਾਹਣ ਕੇ ਉਤੇ ਸਾਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮੂਹ ਮੰਗਲਾਂ ਦੇ, ਸਮੂਹ ਖੁਸ਼ੀਆਂ ਦੇ ਸਤਿਗੁਰੂ ਜੀ ਸਵੈਮ ਮੰਗਲ ਨੇ, ਖੁਸ਼ੀ ਦਾ ਰੂਪ ਨੇ। ਮਹਾਯੁਤ ਸਾਹਣ ਕੇ ਉਤਸਾਹੋ, ਭਾਵ ਕੇ ਜਿਨ੍ਹਾਂ ਦੇ ਵਿਚ ਵੱਡੇ ਤੋਂ ਵੱਡਾ ਉਤਸ਼ਾਹ ਹੈ, ਉਹਨਾਂ ਸਾਰਿਆਂ ਵੱਡੇ ਉਤਸ਼ਾਹ ਵਾਲਿਆਂ ਤੋਂ ਵੀ ਉਹ ਵੱਡੇ ਉਤਸ਼ਾਹ ਵਾਲੇ। ਸਭ ਤੇਜਣ ਕੇ ਅਤ ਤੇਜ ਦਿਪੈ, ਸਭ ਯੋਜਣ ਯੋਜ ਗਰੂਰਨ ਗਾਹੂ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤੇਜ ਹੈ ਉਹ ਸਾਰਿਆਂ ਤੇਜਸਵੀਆਂ ਤੋਂ ਵੀ ਜ਼ਿਆਦਾ ਹੈ। ਸਭ ਯੋਜਣ ਕੋਜ ਸਾਰਿਆਂ ਤੋਂ ਬਲ ਵੀ ਬਹੁਤ ਜ਼ਿਆਦਾ ਵਧੀਕ ਹੈ। ਗੁਰੂਅਨ ਗਾਹੋ, ਭਾਵ ਕੇ ਹੰਕਾਰੀਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗਾਉਣ ਵਾਲੇ ਨੇ। ਸ਼ੋਭ ਆਦ ਮਰਜਾਦ ਟਿਕਾਵਨ ਕੋ, ਬਿਗਸਾਵਣ ਸੰਤਨ ਕੋ ਰਪ ਦਾਹੂ। ਭਾਵ ਕੇ ਚੰਗੇ ਗੁਣਾਂ ਨੂੰ ਤੇ ਚੰਗੀ ਮਰਜ਼ਾਦਾ ਨੂੰ ਟਿਕਾਉਣ ਦੇ ਵਾਸਤੇ, ਤੇ ਸੰਤਾਂ ਨੂੰ ਖੁਸ਼ੀ ਦੇਣ ਦੇ ਵਾਸਤੇ, ਤੇ ਵੈਰੀਆਂ ਦਾ ਨਾਸ ਕਰਨ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ। ਤੁਰ ਕਾਣ ਤਰੂ ਜਰ ਨਾਸ਼ਨ ਕੋ, ਅਵਤਾਰ ਉਧਾਰ ਲਯੋ ਜਗ ਮਾਹੂ। ਤੁਰਕਾਂ ਰੂਪੀ ਰੁੱਖ ਨੂੰ ਜੜੋਂ ਪੁੱਟ ਕੇ ਨਾਸ ਕਰਨ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਨੀਆਂ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ। ਸਰ ਦੂਲ ਕੇ ਤੂਲ ਅਪੂਲ ਭਏ, ਪ੍ਰਤੀਕੂਲ ਨਦੀ ਗਿਰ ਰਾਜਨ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਰਾਜਿਆਂ ਦੀ ਵਿਰੋਧਤਾ ਰੂਪੀ ਜੋ ਨਦੀ ਸੀ, ਉਸ ਦੇ ਵਿਚ ਸ਼ੇਰ ਵਾਂਗੂ ਅਚੁੱਕ ਸਿੱਧੇ ਤੁਰੇ। ਭਾਵ ਇਹ ਹੈ ਕਿ ਉਨ੍ਹਾਂ ਦੇ ਰੌਂ ਰੁੱਖ ਵਿਚ ਵਹਿ ਤੁਰਨ ਦੀ ਭੁੱਲ ਨਹੀਂ ਕੀਤੀ, ਨਿਰੋਲ ਸੱਚ ਤੇ ਅਚੁੱਕ ਟਿਕ ਕੇ ਸਿੱਧੇ ਤੁਰੀ ਗਏ, ਜਿਵੇਂ ਸ਼ੇਰ ਨਦੀ ਦੇ ਵੇਗ ਦੀ ਪ੍ਰਤੀਕੂਲਤਾ ਨੂੰ ਚੀਰ ਕੇ ਸਿੱਧਾ ਜਾਂਦਾ। ਹਿੰਦਵਾਇਨ ਤੀਰਥ ਪਾਵਨ ਕੋ, ਥਿਰ ਤਾਵਨ ਕੋ ਆਪ ਮਾਜਨ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿੰਦੂਆਂ ਰੂਪੀ ਤੀਰਥਾਂ ਦੇ ਪਵਿੱਤਰ ਕਰਨੇ ਨੂੰ, ਫਿਰ ਹਿੰਦੂਆਂ ਦੀ ਸਥਿਤੀ ਕਰਨ ਨੂੰ ਤੇ ਪਾਪ ਨਾਸ਼ ਕਰਨ ਨੂੰ ਸਤਿਗੁਰੂ ਜੀ ਪ੍ਰਗਟ ਹੋਏ ਨੇ। ਸਰਬੋਤਮ ਖਾਲਸਾ ਪੰਥ ਸਤੇਜ, ਅਮੇਜ ਹੈ ਆਪ ਹੀ ਸਾਜਨ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਬੋਤਮ ਖਾਲਸਾ ਪੰਥ ਸਮੇਤ ਤੇਜ ਦੇ ਸਤਿਗੁਰਾਂ ਨੇ ਸਾਜਿਆ, ਅਮੇਜ ਹੈ ਆਪ ਹੀ ਸਾਜਨ ਕੋ। ਭਾਵ ਕੇ ਆਪ ਵਿਚ ਮਿਲ ਕੇ ਸਾਜਨ ਲਈ ਖਾਲਸਾ, ਭਾਵ ਇਹ ਹੈ ਕਿ ਆਪ ਨਿਰਾਲੇ ਰਹਿ ਕੇ ਪੰਥ ਨਹੀਂ ਸਾਜਿਆ, ਪੰਥ ਸਾਜ ਕੇ ਆਪ ਅੰਮ੍ਰਿਤ ਛਕ ਕੇ ਖਾਲਸਾ ਦੇ ਵਿਚ ਸ਼ਾਮਲ ਹੋਏ, ਭਾਵ ਕੇ ਮਿਲੇ। ਕਵੀ ਸਿੰਘ ਕਹੇ ਅਵਤਾਰ ਪਯੋ, ਹਮ ਜੈਸ ਗਰੀਬ ਨਿਵਾਜਨ ਕੋ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਲਿਖਦਾ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਸਾਡੇ ਵਰਗੇ ਗਰੀਬਾਂ ਨੂੰ ਨਿਵਾਜਨ ਦੇ ਵਾਸਤੇ ਹੋਇਆ। ਸਭ ਨਿੰਦਕ ਮੋਦ ਕਮੋਦਨ ਕੋ ਬਨ, ਦੰਬ ਅਲੂਕ ਦੁਰੇ ਸਮੁਦਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਨਿੰਦਕਾਂ ਰੂਪੀ ਕੋ ਮਦਨੀਆਂ ਦੇ ਬਨ ਨੂੰ ਮੁੰਦ ਕਰ ਦਿੱਤਾ, ਬੰਦ ਕਰ ਦਿੱਤਾ। ਦੰਬ ਅਲੂਕ ਦੁਰੇ ਸਮੁਦਾਏ, ਭਾਵ ਕੇ ਦੰਬ ਰੂਪੀ ਉੱਲੂ ਛਿਪ ਗਏ ਜਦੋਂ ਸਤਿਗੁਰੂ ਜੀ ਪ੍ਰਗਟ ਹੋਏ। ਭਗਤੀ ਅਤ ਆਤਪ ਕੋ ਬਿਸਤਾਰਨ,
तारन सो गर्बिना दिसाए।
कवि संतोख सिंह जी लिखते ने के भगती दी तुक नू बहुत ज्यादा सतगुरु गोविंद सिंह सच्चे पातशाह जी ने फैलाया। तारण सो गर्बी ना दिसाए, कहन तो पाव के जिहड़े हंकार वाले सन ओ नजरी ना आए, पाव के छुप गए।
सम सूरज के अवतार पयो, हम से जन पंकज को बिगसाए।
ग्रंथाकार भाई संतोख सिंह जी लिखते ने के सूरज वर्गा अवतार सतगुरु गोविंद सिंह सच्चे पातशाह जी ने धारण किया। साडे मुखड़े जेडे के कमल वर्गे सन ओ सतगुरां दा सूरज वत प्रकाश देख के खिड़ गए।
सिरी गुजरी बड भाग प्रसूता, उपजो बालक छब अब तूता।
ग्रंथाकार भाई संतोख सिंह जी लिखते ने के माता गुजरी जी बहुत ही वड्डे भागां वाले ने, जिन्हां दे ग्रह दे विच सतगुरु गोविंद सिंह सच्चे पातशाह जी ने अवतार नूं धारण किया। उपजो बालक छब अदपूता, पाव के अदपुत अलौक किस्म दा जिहड़ा बालक है उन्ने अवतार नूं धारण किया है माता गुजरी दे ग्रह विखे।
अष्ट दीप दीपत गृह जानो, दुत कट गई उदियो रवि मानो।
ग्रंथाकार भाई संतोख सिंह जी लिखते ने कि जिस वक्त सतगुरु गोविंद सिंह जी का अवतार होया, उस वेले कमरे दे विच अठ दीवे जग रहे सन।
दुत कट गई उदियो रवि जानो,
ते उन्हां सारयां दी जिहड़ी लो सी ओ मध्यम पै गई। भाव के इस तरह होया जिवे के जदों सूरज दा चढ़ा हुंदा है ते किन्नियां भी बत्तियां होण उन्हां सारयां दा प्रकाश मंदा पै जांदा है। इसे तरह जदों सतगुरु गोविंद सिंह सच्चे पातशाह जी ने अवतार नूं धारण किया, अठ दीवे बल रहे सन, ग्रह दे विच उन्हां सारयां दी लोह मट्ठी पै गई। इस तरीके दे नाल सतगुरु गोविंद सिंह सच्चे पातशाह जी दा अवतार होया। करतार सिंह जी कलास वालीए जिहड़े के दरबार साहिब दे हैड ग्रंथी भी रहे, इस तों इलावा उन्हां ने सतगुरां दे इतिहास दे वास्ते बहुत सारियां पुस्तकां दी रचना कीती है। उन्हां दे विच इक पुस्तक है जिस दा नाम है दशमेश प्रकाश, जिस पुस्तक दे विच भाई करतार सिंह जी कलास वालीए ने सतगुरु गोविंद सिंह सच्चे पातशाह जी दे सारे इतिहास नूं अंकित कीता है। कवि करतार सिंह जी कलास वालीए जिस तरीके दे नाल सतगुरु गोविंद सिंह सच्चे पातशाह जी दे अवतार दे बारे लिखदे ने, ओ मैं तुहाडे सामने पेश करांगा।
पाके हुकम अकाल दा शहर पटने, दसम पातशाह दा अवतार होया। माता गुजरी दी कुखों प्रगट होए, जगत विच सारे जय जयकार होया। होया प्रगट ज्ञान प्रकाश सूरज, मिटी धुंद ते जगत चमकार होया। सच्चा धर्म राखा महापुरख बली, दे तार के प्रगट संसार होया। शुभ शगन होए पार्थ वर्ष अंदर, ते अलौकिक मंगलाचार होया। होया गुरु अवतार करतार सिंघा, बेड़ा जुल्म दा रुड़न नूं त्यार होया।
करतार सिंह जी कलास वाली लिखदे ने के जदों जुल्म दा बेड़ा रुड़न दे वास्ते त्यार होया, उस वेले पाव के सतगुरु गोविंद सिंह सच्चे पातशाह जी ने इस तरीके दे नाल पटने दे विच अवतार नूं धारण कीता।
से बाण तायन ते माता, पने बधाई आनंद दाता।
कवि संतोख सिंह जी लिखते ने कि उस वेले बहुतियां सारियां सेवा योग जिहड़ियां दासियां सन उन्हां ने माता जी नूं बहुत ज्यादा वधाइयां दित्तियां।
अंतर वहर दास गण दासी, बिचर तेत उत हृदय हुलासी।
अंतर दे बाहर दासियां ते दास दौड़े फिरदे ने, बड़ी खुशी दी लहर मन दे विच पैदा हुई।
आपस में बहु कर कर चाए, मिले बखाने सतत सुनाए।
आपस दे विच सारे मिलके बहुत चाह करदे ने, बड़ियां खुशियां मनाउंदे ने। मिले बखाने सस्त सुनाए, जेड़ा भी एक दूजे नूं मिलदा है ओ स्थिति दा बयान करदा है।
गुर कर जन्मियो साहिब जादा,
ਸਭ ਨੇ ਜੇ ਜਨਨ ਦੇ ਤਹਿਲਾਦਾ ਇੱਕ ਦੂਜੇ ਨੂੰ ਸਾਰੇ ਕਹਿੰਦੇ ਨੇ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਸਹਿਬਜ਼ਾਦੇ ਨੇ ਅਵਤਾਰ ਨੂੰ ਧਾਰਨ ਕੀਤਾ ਹੈ। ਸਭ ਨੇ ਜੇ ਜਨਨ ਦੇ ਤਹਿਲਾਦਾ ਭਾਵ ਕੇ ਸਾਰਿਆਂ ਨੂੰ ਆਨੰਦ ਦੇਣ ਵਾਲਾ ਪੁੱਤਰ ਪੈਦਾ ਹੋਇਆ।
ਪੌਤਰ ਬਦਨ ਕੋ ਦੇਖ ਪਰੇਖੀ ਮਾਤ ਨਾਨਕੀ ਮੋਦ ਵਸੇਖੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਤਾ ਨਾਨਕੀ ਜੀ ਨੂੰ ਪੁੱਤਰ ਪੈਦਾ ਹੋਣ ਦੀ ਖਬਰ ਮਿਲੀ ਤੇ ਮਾਤਾ ਨਾਨਕੀ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ।
ਮਨੋ ਕੋਕਨਦ ਬਿਕਸਤ ਸੁੰਦਰ ਚੰਦ ਮਨਿੰਦ ਚਾਰ ਦੁੱਤ ਮੰਦਰ।
ਕੋਕਨਦ ਆਖਿਆ ਜਾਂਦਾ ਹੈ ਲਾਲ ਰੰਗ ਦੇ ਕਮਲ ਨੂੰ। ਭਾਵ ਕੇ ਸੋਭਾ ਸਤਿਗੁਰਾਂ ਦੀ ਸੁੰਦਰ ਇਸ ਤਰ੍ਹਾਂ ਹੈ ਜਿਵੇਂ ਕਿ ਲਾਲ ਕਮਲ ਦਾ ਫੁੱਲ ਖਿੜਿਆ ਹੋਵੇ।
ਚੰਦ ਮਨਿੰਦ ਚਾਰ ਦੁੱਤ ਮੰਦਰ। ਇਸ ਤੋਂ ਇਲਾਵਾ ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਚੰਦਰਮਾ ਦੀ ਚਾਂਦਰੀ ਦੇ ਵਾਂਗ ਸੁੰਦਰਤਾ ਹੈ। ਭਈ ਪ੍ਰਾਤ ਸਭ ਬਜੀ ਵਧਾਈ ਮਿਲ ਸੰਗਤ ਇਕੱਠੀ ਹੋਏ ਆਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਵਤਾਰ ਹੈ ਉਹ ਰਾਤ ਦੇ ਵੇਲੇ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅਗਲੀ ਸਵੇਰ ਚੜੀ ਤੇ ਫਿਰ ਬਹੁਤ ਜ਼ਿਆਦਾ ਸੰਗਤ ਇਕੱਠੀ ਹੋ ਕੇ ਆਈ।
ਭਾਂਤ ਭਾਂਤ ਕੇ ਕੌਤਕ ਕਰਹੀ ਸ੍ਰੀ ਸਤਿਗੁਰ ਕੇ ਸ਼ਬਦ ਉਚਰਹੀ।
ਅਨੇਕਾਂ ਪ੍ਰਕਾਰ ਦੇ ਫਿਰ ਕੌਤਕ ਹੋਣ ਲੱਗੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦੀ ਖੁਸ਼ੀ ਦੇ ਵਿੱਚ ਬਹੁਤੇ ਸਾਰੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਵੀ ਕੀਤਾ ਗਿਆ।
ਬਜੇ ਮਿਰਦੰਗ ਰਬਾਬ ਵਿਸਾਲਾ ਕਰੇ ਕੀਰਤਨ ਸ਼ਬਦ ਉਜਾਲਾ।
ਜਿਹੜੇ ਗੁਰਬਾਣੀ ਦੇ ਸ਼ਬਦ ਨੇ ਉਹਨਾਂ ਦਾ ਕੀਰਤਨ ਸ਼ੁਰੂ ਕੀਤਾ ਹੈ। ਜਿਸ ਗੁਰਬਾਣੀ ਦੇ ਕੀਰਤਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਾਜ ਵੱਜ ਰਹੇ ਨੇ ਜਿਨ੍ਹਾਂ ਸਾਜਾਂ ਦੇ ਵਿੱਚ ਮਿਰਦੰਗ ਸ਼ਾਮਲ ਹੈ। ਇਸ ਤੋਂ ਇਲਾਵਾ ਰਬਾਬ ਵੀ ਵੱਜਦੀ।
ਪੰਚਾਮ੍ਰਿਤ ਬਣਵਾਵੇਂ ਰਾਸ ਗੁਰਦਰ ਪਰ ਕਰ ਕਰ ਅਰਦਾਸ।
ਇਸ ਤੋਂ ਇਲਾਵਾ ਸਿੱਖ ਸੰਗਤਾਂ ਨੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ ਹੈ ਤੇ ਗੁਰੂ ਘਰ ਦੇ ਵਿੱਚ ਆਣ ਕੇ ਉਸ ਕੜਾਹ ਪ੍ਰਸ਼ਾਦ ਦਾ ਅਰਦਾਸਾ ਕੀਤਾ।
ਵੰਡੇ ਅਚੈ ਧਨ ਗੁਰ ਕਹੈ ਵੱਡੇ ਭਾਗ ਆਪਣੇ ਜਨ ਲਹੈ।
ਕੜਾਹ ਪ੍ਰਸ਼ਾਦ ਦਾ ਅਰਦਾਸਾ ਕਰਕੇ ਫਿਰ ਸਾਰਿਆਂ ਦੇ ਵਿੱਚ ਉਸ ਪ੍ਰਸ਼ਾਦ ਨੂੰ ਵਰਤਾਇਆ ਗਿਆ ਹੈ।
ਅਚੈ ਧਨ ਗੁਰ ਕਹੈ ਜਿਹੜਾ ਵੀ ਛਕਦਾ ਹੈ ਉਹ ਧਨ ਧਨ ਸਤਿਗੁਰਾਂ ਨੂੰ ਕਹਿੰਦਾ ਹੈ।
ਵੱਡੇ ਭਾਗ ਆਪਣੇ ਜਨ ਲਹੈ ਭਾਵ ਕੇ ਸਾਰੇ ਜਿਹੜੇ ਵੀ ਛਕਦੇ ਨੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਨੇ।
ਪਾਠ ਕਲਾਵਤ ਢਾਡੀ ਆਵੈ ਭਣੇ ਵਧਾਈ ਬਾਂਛਤ ਪਾਵੈ।
ਭਾਵ ਕੇ ਜਿਵੇਂ ਜਿਵੇਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦੀ ਖਬਰ ਫੈਲਦੀ ਗਈ ਤਿਵੇਂ ਤਿਵੇਂ ਹਰ ਕੋਈ ਆਉਂਦਾ ਹੈ। ਬੜੇ ਪਾਠ ਆਏ ਨੇ, ਬੜੇ ਕਲਾਵਤ ਆਏ ਨੇ, ਬੜੇ ਢਾਡੀ ਆਏ ਨੇ ਜਿਨ੍ਹਾਂ ਨੇ ਆਣ ਕੇ ਸਤਿਗੁਰਾਂ ਦੇ ਜਸ ਨੂੰ ਬਿਆਨ ਕੀਤਾ। ਮਨ ਪਾਉਂਦੇ ਵਰਦਾਨ ਉਹਨਾਂ ਨੂੰ ਪ੍ਰਾਪਤ ਹੋਏ।
ਪੇਖ ਕਲੀਵਣ ਦੇਵ ਬਦੂਟੀ ਤਾਰਿਆਂ ਮੈਂ ਜਨ ਜਗ ਦੁੱਤ ਲੁੱਟੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ ਦੁਨਿਆਵੀ ਇਸਤਰਾਂ ਤੇ ਪੁਰਸ਼ ਹੀ ਨਹੀਂ ਪਹੁੰਚੇ, ਜਿਹੜੀਆਂ ਦੇਵਤਿਆਂ ਦੀਆਂ ਘਰਵਾਲੀਆਂ ਨੇ ਉਹ ਵੀ ਭਾਵ ਕੇ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਆਈਆਂ ਨੇ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਸ਼ਾਮਲ ਹੋਣ ਦੇ ਲਈ।
ਢੋਲਕ ਟਲਕਾ ਘੁੰਗਰੂ ਤਾਲੀ ਗਾਏ ਬਿਲਾਵਲ ਲੇਤ ਪਵਾਲੀ।
ਭਾਵ ਕੇ ਜਿਹੜੀਆਂ ਉਹ ਆਕਾਸ਼ ਦੇ ਵਿੱਚੋਂ ਦੇਵਤਿਆਂ ਦੀਆਂ ਇਸਤਰੀਆਂ ਆਈਆਂ ਨੇ ਉਹ ਢੋਲਕੀ ਵਜਾਉਂਦੀਆਂ ਨੇ। ਇਸ ਤੋਂ ਇਲਾਵਾ ਟੱਲੀਆਂ ਵਜਾਈਆਂ ਜਾਂਦੀਆਂ ਨੇ, ਘੁੰਗਰੂਆਂ ਦੀ ਛਣਕਾਰ ਵੀ ਪੈਂਦੀ ਹੈ। ਇਸ ਤੋਂ ਇਲਾਵਾ ਹੱਥਾਂ ਦੇ ਨਾਲ ਤਾਲੀਆਂ ਵੀ ਵਜਾਈਆਂ ਜਾਂਦੀਆਂ ਨੇ, ਗਾਉਂਦੀਆਂ ਨੇ ਪੁਆਟਨੀਆਂ ਲੈ ਕੇ ਬਿਲਾਵਲ ਰਾਗ ਨੂੰ।
ਸਭ ਬਾਜੇ ਅਰ ਹਾਥਣ ਤਾਲ ਗਨ ਪਾਇਨ ਕੇ ਘੁੰਗਰੂ ਨਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇੱਕ ਪ੍ਰਕਾਰ ਦੇ ਸਾਜ ਵੱਜਦੇ ਨੇ। ਇਸ ਤੋਂ ਇਲਾਵਾ ਹੱਥਾਂ ਦੀਆਂ ਤਾੜੀਆਂ ਵੀ ਦਿੱਤੀਆਂ ਜਾਂਦੀਆਂ ਨੇ ਗਨ ਪਾਇਨ ਕੇ ਘੁੰਗਰੂ ਨਾਲ। ਇਸ ਤੋਂ ਇਲਾਵਾ ਬਹੁਤੇ ਸਾਰੇ ਪੈਰਾਂ ਦੇ ਵਿੱਚ ਜਿਹੜੇ ਘੁੰਗਰੂ ਪਾਏ ਹੋਏ ਨੇ ਉਹਨਾਂ ਦੀ ਛਣਕਾਰ ਵੀ ਨਾਲ ਪੈਂਦੀ।
ਅੰਗ ਚਲਾਵੈ ਤਾਲ ਮਿਲਾਏ ਗਾਵੈ ਨਾਚੈ ਰਾਚੈ ਚਾਏ।
ਭਾਵ ਕੇ ਅੰਗਾਂ ਨੂੰ ਚੰਚਲ ਕਰਦੀਆਂ ਨੇ, ਤਾਲ ਦੇ ਵਿੱਚ ਮਿਲਾ ਕੇ ਨੱਚਦੀਆਂ ਨੇ, ਗਾਉਂਦੀਆਂ ਨੇ। ਇਸ ਤਰੀਕੇ ਦੇ ਨਾਲ ਹਰ ਇੱਕ ਪ੍ਰਕਾਰ ਦਾ ਜਿਹੜਾ ਖੁਸ਼ੀਆਂ ਦਾ ਮਾਹੌਲ ਹੈ ਉਹ ਪੈਦਾ ਹੋ ਰਿਹਾ।
ਕਵੀ ਜੀ ਲਿਖਦੇ ਨੇ ਇਸ ਪ੍ਰਕਾਰ ਗਤ ਸੁੰਦਰ ਕਰੈ ਅਚਰਜ ਦੇਹ ਸਵਣ ਮਨ ਹਰੈ।
ਇਸ ਤਰੀਕੇ ਦੇ ਨਾਲ ਉਹ ਨੱਚਦੀਆਂ ਤੇ ਗਾਉਂਦੀਆਂ ਨੇ, ਕਵੀ ਜੀ ਲਿਖਦੇ ਨੇ, ਅਚਰਜ ਦੇਹ ਸਬਣ ਮਨਹਾਰਾ, ਉਹਨਾਂ ਨੂੰ ਦੇਖ ਦੇਖ ਕੇ ਜਿਹੜੇ ਸਾਰੇ ਵੇਖਣ ਵਾਲੇ ਨੇ ਉਹ ਬਹੁਤ ਹੀ ਜਿਆਦਾ ਦੰਗ ਹੋ ਰਹੇ ਨੇ।
ਸ੍ਰੀ ਗੁਰ ਕੇ ਮੰਦਰ ਬਰ ਪੌਰ ਭਈ ਪੀਰ ਥਿਤ ਲਹਿ ਨਾ ਠੌਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮੰਦਰ ਦੇ ਪੌਰ ਦੇ ਵਿਚ ਦਰਵਾਜੇ ਦੇ ਵਿਚ ਬਹੁਤੀ ਜਿਆਦਾ ਇਸਤਰੀਆਂ ਤੇ ਪੁਰਸ਼ਾਂ ਦੀ ਭੀੜ ਜਮ੍ਹਾਂ ਹੋ ਗਈ ਹੈ, ਖੜੇ ਹੋਣ ਨੂੰ ਥਾਂ ਨਹੀਂ ਮਿਲਦੀ। ਇਸ ਤਰੀਕੇ ਦੇ ਨਾਲ ਖੁਸ਼ੀਆਂ ਦਾ ਮਾਹੌਲ ਕੀਤਾ ਜਾ ਰਿਹਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।
ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰੂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਸਿਮਰਨ ਕਰਨ ਦਾ ਬਲ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ ਦਿਓ ਦਿਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।